नानक सब तेरी वडियाई कोई ना न जाने मेरा कोई ना न जाने कोई ना न जाने मेरा कबीर मेरा मुझ में किस नहीं कबीर मेरा मुझ में किस नहीं जो कुछ है सो तेरा तेरा तुझको सौंपे क्या लगे मेरा तेरा तुझको सौंपे क्या लगे मेरा कबीर सेवा खुदों में फले सेवा कदों में भले एक संतिक राम सेवा कदों में भले एक संत एक राम राम जगाता मुख दिगो संत जपावे नाम सेवा को दो में भले हस्ती सिर ज्यों अंकुश है अहरन ज्यों सिर दे मन तन आगे राख गए तू भी सेव करे गुर पीरा की चाकरी महाकरणी ते सुखानी दाती सेवा करनी गुरु पीरा करनी ते सुखानी दाती सेवा भाई
Yeah.
ਮਹਾਂਕਰੜੀ ਸੁਖ ਸਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਅਤੇ ਪਵਿੱਤਰ ਹਾਜ਼ਰ ਅਤੇ ਹਜ਼ੂਰੀ ਦੇ ਵਿੱਚ ਸਜੀ ਹੋਈ ਸਾਧ ਸੰਗਤ ਮਾਈ ਅਤੇ ਭਾਈ ਵੀਰ ਬਜ਼ੁਰਗ ਸਤਿਕਾਰਯੋਗ ਹਾਜ਼ਰੀ ਭਰੀ ਕਾਰ ਸੇਵਾ ਵਾਲੇ ਜਥੇਦਾਰ ਬਾਬਾ ਬਚਨ ਸਿੰਘ ਜੀ ਔਰ ਪਤਵੰਤੀ ਸੱਜਣਾ ਨੇ ਸਭ ਨੂੰ ਹੀ ਬੇਨਤੀ ਹੈ ਸਤਿਗੁਰ ਦੇ ਚਰਨਾਂ 'ਚ ਸਿਰ ਝੁਕਾਓ ਅਤੇ ਦਾਸ ਦੀ ਫਤਿਹ ਪ੍ਰਵਾਨ ਕਰੋ, ਗੱਜ ਕੇ ਫਤਿਹ ਬੁਲਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਨੇ ਬੜੀ ਮਹਾਨ ਕਿਰਪਾ ਕੀਤੀ, ਬੜੀ ਮਹਾਨ ਬਖਸ਼ਿਸ਼ ਕੀਤੀ। ਇਹ ਮਹਾਨ ਸਮਾਗਮ ਦਾ ਸਮਾਂ ਗੁਰੂ ਤੇਗ ਬਹਾਦਰ ਸੇਵਕ ਜਥੇ ਨੂੰ ਬਖਸ਼ਿਆ। ਉਹਨਾਂ ਪਿਆਰਿਆਂ ਦੀ ਯਾਦ ਜਿਨ੍ਹਾਂ ਨੇ ਆਪਣੇ ਜੀਵਨ ਦਾ ਇੱਕ ਇੱਕ ਦਿਨ, ਇੱਕ ਇੱਕ ਘੜੀ, ਇੱਕ ਇੱਕ ਪਲ ਗੁਰੂ ਸੇਵਾ ਦੇ ਵਿੱਚ ਲਾ ਦਿੱਤਾ। ਵਿਚਾਰ ਸ਼ੁਰੂ ਕੀਤੀ ਹੈ ਗੁਰ ਪੀਰਾਂ ਕੀ ਚਾਕਰੀ, ਮਹਾਂਕਰੜੀ ਸੁਖ ਸਾਰ। ਇੱਕ ਲਾਈਨ ਹੀ ਬੜੀ ਮਹਾਨ ਹੈ, ਬੜੇ ਗਹਿਰੇ ਅਰਥ ਹਨ। ਗੁਰਬਾਣੀ ਦੇ ਅਰਥ ਕਰਨੇ ਮੇਰੇ ਵਰਗਿਆਂ ਦੇ ਅਲਪਗ ਜੀਵਾਂ ਦੇ ਵੱਸ ਦੀ ਗੱਲ ਨਹੀਂ। ਗੁਰਬਾਣੀ ਦੇ ਇੱਕ ਇੱਕ ਅੱਖਰ ਦੀ ਜੜ ਬਹੁਤ ਡੂੰਘੀ ਹੈ। ਬੜੇ ਬੜੇ ਵਿਦਵਾਨ ਗੁਰਬਾਣੀ ਦੇ ਟੀਕਾਕਾਰ ਹੋਏ ਔਰ ਜਿੰਨੀ ਮਰਜ਼ੀ ਕਥਾ ਲਿਖ ਦਿੱਤੀ ਇੱਕ ਸ਼ਬਦ ਦੇ ਉੱਤੇ, ਕਿਸੇ ਵਿਦਵਾਨ ਦੀ ਇੱਕ ਸ਼ਬਦ ਅਤੇ ਕਥਾ 10 ਪੇਜ ਦੀ ਕਿਤਾਬ ਹੈ, ਕਿਸੇ ਦੀ 20 ਪੇਜ ਦੀ, ਕਿਸੇ 500 ਪੇਜ ਦੀ। ਅਖੀਰ 'ਤੇ ਲਿਖਣਾ ਹੀ ਪਿਆ ਕਿ ਅਜੇ ਤੱਕ ਵੀ ਪੂਰੀ ਨਹੀਂ ਹੋਈ। ਗੁਰਬਾਣੀ ਨੂੰ ਇਹ ਖਿਤਾਬ ਹੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰ ਅਤੇ ਸਾਗਰ ਇਕੱਠੇ ਨਹੀਂ ਹੈ, ਅਲੱਗ ਅਲੱਗ ਹੈ। ਮੀਨਿੰਗ ਅਰਥ ਕਿ ਗੁਰੂ ਦਾ ਸਾਗਰ ਸਮੁੰਦਰ ਸੇ, ਜੇ ਸਮੁੰਦਰ ਆਮ ਸਮੁੰਦਰ ਦੇ ਕਿਨਾਰੇ ਚਲੇ ਜਾਓ, ਬੋਂਬੇ ਚਲੇ ਜਾਓ, ਤਾਮਿਲਨਾਡੂ ਚਲੇ ਜਾਓ, ਕੇਰਲਾ ਚਲ ਜਾਓ, ਜਿੱਥੇ ਜਿੱਥੇ ਵੀ ਲੱਗਦਾ ਹੈ ਸਮੁੰਦਰ, ਅੱਜ ਤੱਕ ਸਮੁੰਦਰ ਦਾ ਥੱਲਾ ਨਹੀਂ ਕਿਸੇ ਨੂੰ ਲੱਭਿਆ। ਇਸੇ ਤਰ੍ਹਾਂ ਇੱਕ ਸਾਗਰ ਗਿਆਨ ਦਾ, ਗਿਆਨ ਦਾ ਸਮੁੰਦਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ। ਅੱਜ ਤੱਕ ਇਸ ਗਿਆਨ ਦਾ ਵੀ ਅੰਤ ਕਿਸੇ ਨੂੰ ਨਹੀਂ ਲੱਭਿਆ। ਆਪ ਆਪਣੀ ਬੁੱਧ ਹੈ ਜੇਤੀ ਵਰਣ ਭਿੰਨ ਭਿੰਨ ਤੋਹੇ ਤੇ। ਜਿੰਨੀ ਜਿੰਨੀ ਬੁੱਧ, ਜਿੰਨੀ ਜਿੰਨੀ ਸਮਾਧ, ਸਭ ਨੇ ਸਾਧ ਸੰਯਤਨ ਕੀਤਾ, ਲੇਕਿਨ ਅਖੀਰ ਤੇ ਫਿਰ ਸਿਰ ਝੁਕਾ ਦਿੱਤਾ ਕਿ ਅਸੀਂ ਗੁਰਬਾਣੀ ਦੇ ਅਰਥ ਪੂਰੇ ਫਿਰ ਵੀ ਨਹੀਂ ਕਰ ਸਕੇ। ਵਾਸਤਵਿਕ ਸਾਧ ਸੰਗ ਪੂਰਾ ਕੇਵਲ ਪਰਮਾਤਮਾ ਹੈ, ਬਾਕੀ ਪੂਰਾ ਕੋਈ ਵੀ ਨਹੀਂ। ਚੰਦਰਮਾ ਤੱਕ, ਸੂਰਜ ਤੱਕ, ਪੌਣ ਪਾਣੀ ਤੱਕ ਚਲੇ ਜਾਓ, ਪੂਰਾ ਕੋਈ ਵੀ ਨਹੀਂ। ਫਿਰ ਅਧੂਰੇ ਨੇ ਪੂਰੇ ਨੂੰ ਕੀ ਜਾਣਨਾ। ਅਧੂਰਾ ਜਿਹੜਾ ਹੈ ਪੂਰੇ ਦੀ ਸਾਰ ਨਹੀਂ ਜਾਣ ਸਕਦਾ, ਕਿਉਂਕਿ ਉਹ ਆਪ ਅਧੂਰਾ। ਜਦੋਂ ਅਸੀਂ ਅਧੂਰੇ ਹਾਂ, ਕਿਤਨਾ ਵੀ ਕੋਈ ਜਪ ਤਪ ਕਰ ਲਏ, ਕਿੰਨੀ ਵੀ ਕੋਈ ਸੇਵਾ ਕਰ ਲਏ, ਫਿਰ ਵੀ ਇਨਸਾਨ ਹੈ, ਮਨੁੱਖ ਹੈ। ਪਰਮਾਤਮਾ, ਪਰਮੇਸ਼ਰ, ਅਕਾਲ ਪੁਰਖ ਕਹਿ ਲਓ, ਖੁਦਾ ਕਹਿ ਲਓ, ਅੱਲਾਹ ਕਹਿ ਲਓ, ਵਾਹਿਗੁਰੂ ਕਹਿ ਲਓ, ਸਮਾਨ ਉਹਦੇ ਕੋਈ ਵੀ ਨਹੀਂ ਹੋ ਸਕਦਾ। ਹਾਂ, ਕੋਈ ਬੂੰਦ ਸਮੁੰਦਰ ਵਿੱਚ ਮਿਲ ਜਾਵੇ ਤੇ ਉਹ ਬੂੰਦ ਬੂੰਦ ਨਹੀਂ ਰਹਿ ਜਾਂਦੀ, ਸਮੁੰਦਰ ਵਿੱਚ ਮਿਲ ਕੇ ਸਮੁੰਦਰ ਹੋ ਜਾਂਦੀ। ਆਪਣੇ ਆਪ ਨੂੰ ਵਿੱਚ ਮਿਲਾ ਕੇ, ਆਪਣੇ ਆਪ ਨੂੰ ਮਿਟਾ ਕੇ, ਆਪਣੀ ਹੋਂਦ ਨੂੰ, ਆਪਣੀ ਹਸਤੀ ਨੂੰ ਖਤਮ ਕਰ ਦੇਣਾ ਤੇ ਆਪ ਨੂੰ ਉਹਦੇ ਚ ਮਿਲਾ ਦੇਣਾ, ਇਹ ਗੱਲ ਵੱਖਰਾ ਵਿਸ਼ਾ। ਜੇ ਕੋਈ ਕਹੇ ਕਿ ਅਸੀਂ ਸਮੁੰਦਰ ਦੇ ਬਰਾਬਰ, ਅਸੀਂ ਸ਼ਰੀਕ ਬਣ ਜਾਈਏ, ਅਸੀਂ ਵੀ ਸਮੁੰਦਰ ਬਣ ਜਾਈਏ, ਤੇ ਨਹੀਂ ਬਣ ਸਕਦੇ। ਜੇ ਕੋਈ ਕਹੀ ਗੁਰੂ ਨਾਨਕ ਦੇ ਬਰਾਬਰ, ਅਸੀਂ ਵੀ ਗੁਰੂ ਨਾਨਕ ਬਣ ਜਾਈਏ, ਤੇ ਨਹੀਂ ਬਣ ਸਕਦੇ। ਜੇ ਕੋਈ ਕਹੇ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਹੋਰ ਗ੍ਰੰਥ ਹੋਵੇ, ਤੇ ਨਹੀਂ ਹੋ ਸਕਦਾ। ਹਾਂ, ਫਿਰ ਬੋਲਾਂ ਕਿ ਕੋਈ ਗੁਰਬਾਣੀ ਦਾ ਜਾਪ ਸਿਮਰਨ ਕਰਦਾ ਕਰਦਾ ਗੁਰਬਾਣੀ ਦਾ ਰੂਪ ਹੋ ਜਾਏ, ਕੋਈ ਵਾਹਿਗੁਰੂ ਦਾ ਸਿਮਰਨ ਕਰਦਾ ਕਰਦਾ ਵਾਹਿਗੁਰੂ ਦਾ ਰੂਪ ਹੋ ਜਾਵੇ, ਉਹ ਅਲੱਗ ਗੱਲ। ਲੇਕਿਨ ਜੇ ਕੋਈ ਕਹੇ ਕਿ ਅਸੀਂ ਬਰਾਬਰੀ ਕਰ ਲਈਏ, ਵਿੱਚ ਮੇਲੇ ਤੋਂ ਬਿਨਾਂ ਅਲੱਗ ਕੋਈ ਆਪਣਾ ਸਥਾਨ ਬਣਾ ਲਈਏ, ਤੇ ਨਹੀਂ ਹੋ ਸਕਦਾ। ਗੱਲ ਰਹਿ ਗਈ ਸੇਵਾ ਦੀ, ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਪ੍ਰਤੀ ਤੁਸੀਂ ਬੜਾ ਸਰਵਣ ਕੀਤਾ, ਔਰ ਜੋ ਜਾਣੂ ਕਰਵਾਇਆ ਗਿਆ, ਦੱਸਿਆ ਗਿਆ, ਤਕਰੀਬਨ ਉਹਦੇ ਵਿੱਚੋਂ ਉਹਦੇ ਬਾਰੇ ਜੋ ਦੱਸਿਆ ਉਹਦੇ ਬਾਰੇ ਆਪ ਬੈਠੀ ਸੰਗਤ ਵਿੱਚੋਂ ਬਹੁਤੇ ਜਾਣੋ। ਕਹਿਣ ਦਾ ਭਾਵ, ਦਿੱਲੀ 'ਚ ਰਹਿੰਦਿਆਂ ਹੋਇਆਂ ਕਿਹੜੇ ਸਥਾਨ ਦੀ ਸੇਵਾ ਦਿੱਲੀ ਦੇ ਲੋਕਾਂ ਕੋਲੋਂ ਲੁਕੀ ਹੋਈ ਹੈ, ਕਿਹੜੇ ਸਥਾਨ ਬਾਰੇ ਦਿੱਲੀ ਦੇ ਲੋਕ, ਦਿੱਲੀ ਦੀਆਂ ਸੰਗਤਾਂ ਨਹੀਂ ਜਾਣਦੀਆਂ ਕਿ ਕਿਹੜੇ ਸਥਾਨ 'ਤੇ ਬਾਬਾ ਜੀ ਨੇ ਕਿੰਨੀ ਸੇਵਾ ਕੀਤੀ। ਸਭ ਜਾਣੋ, 8 ਸਟੇਟਾਂ ਤੱਕ ਦੱਸਿਆ ਗਿਆ ਬਾਬਾ ਹਰਬੰਸ ਸਿੰਘ ਜੀਆਂ ਨੇ, ਪਹਾੜਾਂ ਤੱਕ, ਜਿੱਥੇ ਬੰਦੇ ਨੂੰ ਆਪਣਾ ਆਪ ਲੈ ਕੇ ਜਾਣਾ ਵੀ ਔਖਾ ਹੈ। ਮਹਾਂਪੁਰਖਾਂ ਨੇ ਸੇਵਾ ਨਿਭਾਈ, ਪਰ ਯਾਦ ਰੱਖਣਾ ਜੋ ਉਹਨਾਂ ਦੇ ਵਿੱਚ ਲੱਛਣ ਸਨ ਸੇਵਾ ਵਾਲੇ, ਜਿੰਨਾ ਚਿਰ ਉਹ ਲੱਛਣ ਕਿਸੇ ਵਿੱਚ ਨਾ ਆ ਜਾਣ, ਉਹਨਾਂ ਚਿਰ ਸੇਵਾ 'ਚ ਕਾਮਯਾਬ ਨਹੀਂ ਬੰਦਾ ਹੋ ਸਕਦਾ।
ਜੋ ਕਹਿ ਲਓ ਕਿ ਬਾਬਾ ਜੀ ਨੇ ਇੱਕ ਸਮੁੰਦਰ ਦੀ ਨਿਆਈ ਸੇਵਾ ਕਰ ਦਿੱਤੀ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦਾਸਾਂ ਨੇ ਇੱਕ ਬੂੰਦ ਦੀ ਨਿਆਈ ਸੇਵਾ ਕੀਤੀ ਹੈ। ਛੋਟੇ ਛੋਟੇ ਪਿੰਡਾਂ ਨਗਰਾਂ 'ਚ, ਗੁਰਦਾਸਪੁਰ ਜ਼ਿਲ੍ਹਾ, ਅੰਮ੍ਰਿਤਸਰ ਜ਼ਿਲ੍ਹਾ, ਬਾਰਡਰ ਏਰੀਆ ਸਾਰੇ ਬੇਅੰਤ ਸਥਾਨਾਂ ਦੀ ਸੇਵਾ, ਅੱਜ ਵੀ 4 ਸਥਾਨਾਂ ਦੀ ਸੇਵਾ ਚੱਲਦੀ ਹੈ। ਭੋਗਪੁਰ ਦੇ ਕੋਲ ਪਿੰਡ ਰਾਜਪੁਰਾ 12 ਤਰੀਕ ਨੂੰ ਉਦਘਾਟਨ ਹੋ ਰਿਹਾ, ਪਿੱਛੇ 18 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਦੇ ਕੋਲ ਪਿੰਡ ਮਾਸੀ ਨੰਗਲ ਉਦਘਾਟਨ ਕੀਤਾ, 8 ਤਰੀਕ ਨੂੰ ਟਾਂਡੇ ਦੇ ਕੋਲ ਭੂਲਪੁਰ ਪਿੰਡ ਉਦਘਾਟਨ ਕਰਿਆ। ਚੱਲਦੀ ਹੈ, ਇਹ ਸੱਚਾਈ ਹੈ। ਮੈਂ ਉਸ ਮਾਰਗ ਦੇ ਵਿੱਚੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਲੰਘ ਕੇ ਕਹਿ ਰਿਹਾ ਹਾਂ ਕਿ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ। ਕਦੀ ਵੀ ਜਿੰਨਾ ਚਿਰ ਸੇਵਾ ਵਾਲੇ, ਬਾਬਾ ਹਰਬੰਸ ਸਿੰਘ ਵਾਲੇ ਲੱਛਣ ਨਹੀਂ ਨਾ ਬੰਦੇ 'ਚ ਆ ਜਾਂਦੇ, ਸੇਵਾ 'ਚ ਕਦੀ ਕਾਮਯਾਬ ਨਹੀਂ ਹੋ ਸਕਦਾ। ਇਹ ਸੇਵਾ ਦੇ ਮਾਰਗ 'ਤੇ ਤੁਰਦਿਆਂ ਸਭ ਤੋਂ ਪਹਿਲਾਂ ਨਿਮਰਤਾ, ਨਿਮਰਤਾ ਤੋਂ ਬਿਨਾਂ, ਹਲੀਮੀ ਤੋਂ ਬਿਨਾਂ, ਪਿਆਰ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਬੰਦਾ ਸੇਵਾ ਦੇ ਖੇਤਰ 'ਚ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ। ਇਹਨਾਂ ਨੇ ਜਿੱਥੇ ਸੇਵਾ ਨੂੰ ਮੁੱਖ ਰੱਖਿਆ, ਉੱਥੇ ਸਿਮਰਨ ਨੂੰ ਵੀ ਨਾਲ ਮੁੱਖ ਰੱਖਿਆ। ਵਾਸਤਵ ਵੀ ਜਿਹੜੀਆਂ ਬਰਕਤਾਂ ਆ ਰਹੀਆਂ ਨੇ ਮਾਇਆ ਦੀਆਂ, ਹੋਰ ਪਦਾਰਥਾਂ ਦੀਆਂ, ਇਹ ਸਾਧ ਸੰਗਤ ਆਉਂਦੀਆਂ ਹੀ ਤਾਂ ਹਨ ਜੇ ਸਿਮਰਨ ਹੋਵੇ। ਆਖੋ ਸਤਨਾਮ, ਉੱਚੀ ਬੋਲੋ ਸਤਨਾਮ। ਜਿਹਦੇ ਕੋਲ ਸਿਮਰਨ ਨਾ ਹੋਇਆ, ਉਹ ਮੈਦਾਨੇ ਖਾਤਰ ਦੇ ਮੈਦਾਨੇ ਦੇ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਵੀ ਨਹੀਂ ਦੇ ਸਕਦਾ। ਜਿਹਦੇ ਕੋਲ ਸਿਮਰਨ ਨਾ ਹੋਇਆ, ਉਹ ਧਰਮ ਦੀ ਖਾਤਰ ਫਾਂਸੀ ਦੇ ਰੱਸੇ ਨੂੰ ਵੀ ਗਲ ਵਿੱਚ ਨਹੀਂ ਪਾ ਸਕਦਾ। ਜਿਹਦੇ ਕੋਲ ਸਿਮਰਨ ਨਾ ਹੋਇਆ, ਉਹ ਧਰਮ ਦੀ ਖਾਤਰ ਮਰ ਮਿਟਣ ਵਾਲਾ ਜੀਵਨ ਵੀ ਪ੍ਰਾਪਤ ਨਹੀਂ ਕਰ ਸਕਦਾ। ਜਿਹਦੇ ਕੋਲ ਸਿਮਰਨ ਨਾ ਹੋਇਆ, ਉਹਦੇ ਕੀਰਤਨ ਦੀ ਵੀ ਤਰੱਕੀ ਨਹੀਂ ਹੋ ਸਕਦੀ। ਜਿਹਦੇ ਕੋਲ ਸਿਮਰਨ ਨਾ ਹੋਇਆ, ਜਿਹੜੇ ਲੰਗਰ ਲਾਉਂਦੇ ਨੇ ਉਹਨਾਂ ਦੇ ਲੰਗਰਾਂ ਵਿੱਚ ਵੀ ਬਰਕਤਾਂ। ਜਿਹਦੇ ਕੋਲ ਸਿਮਰਨ ਨਾ ਹੋਇਆ, ਉਹਦੀ ਕਾਰ ਸੇਵਾ ਵੀ ਤਰੱਕੀ, ਤਾਂ ਫਿਰ ਜੜ ਕੀ ਹੋਈ, ਜੜ ਕੀ ਹੋਈ। ਪਰਮਾਤਮਾ ਦੇ ਨਾਮ ਦਾ ਸਿਮਰਨ ਹੈ। ਬੜੇ ਲੋਕਾਂ ਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਰੀਸ ਕੀਤੀ, ਕੀਰਤਨ ਵਾਲੇ ਮਹਾਂਪੁਰਖਾਂ ਦੀ ਰੀਸ ਕੀਤੀ, ਲੰਗਰਾਂ ਵਾਲੇ ਮਹਾਂਪੁਰਖਾਂ ਦੀਆਂ ਰੀਸਾਂ ਕੀਤੀਆਂ, ਪਰ ਥੋੜ੍ਹਾ ਜਿਹਾ ਸਮਾਂ ਚੱਲ ਕੇ ਫਿਰ ਉਹ ਸਾਧ ਸੰਗਤ ਕੰਪਨੀਆਂ ਫੇਲ ਹੋ ਗਈਆਂ। ਅਸੀਂ ਉਹਨਾਂ ਦੇ ਸਰਨਾਮੇ ਦੇ ਸਕਦੇ ਹਾਂ, ਐਡਰੈਸ ਦੇ ਸਕਦੇ ਹਾਂ, ਬੰਦ ਹੋ ਗਏ। ਕਿਉਂਕਿ ਸਾਧ ਸੰਗਤ ਜਿੰਨਾ ਚਿਰ ਜੀਵਨ ਦੇ ਵਿੱਚ ਸੱਚਾਈ ਨਹੀਂ ਹੈ, ਜਿੰਨਾ ਚਿਰ ਸਿਮਰਨ ਨਹੀਂ ਹੈ, ਜਿੰਨਾ ਚਿਰ ਨਿਮਰਤਾ ਨਹੀਂ ਹੈ, ਹਲੀਮੀ ਨਹੀਂ ਹੈ, ਹਿਰਦੇ ਰੂਪੀ ਭਾਂਡੇ ਦੇ ਵਿੱਚ ਕਿਸੇ ਨੂੰ ਦੇਣ ਵਾਸਤੇ ਪਿਆਰ ਨਹੀਂ ਹੈ, ਕਦੀ ਵੀ ਇਸ ਮੰਜ਼ਿਲ ਤੇ ਬੰਦਾ ਕਾਮਯਾਬ
ਨਹੀਂ ਹੋ ਸਕਦਾ,
ਨਹੀਂ ਹੋ ਸਕਦਾ। ਕਲਯੁਗ ਵੀ ਦੇਖ ਰਿਹਾ ਕਿਹੜਾ ਇਹਨਾਂ ਰਾਹਾਂ ਤੇ ਤੁਰ ਕੇ ਤਰੱਕੀ ਕਰਦਾ ਹੈ। ਜੇ ਉਹ ਤਰੱਕੀ ਕਰ ਰਿਹਾ, ਉੱਪਰ ਨੂੰ ਉੱਚਾ ਹੋ ਰਿਹਾ, ਤਾਂ ਮੈਂ ਉਹਨੂੰ ਕਿਵੇਂ ਥੱਲੇ ਸੁੱਟਾਂ, ਉਹ ਵੀ ਦੇਖ ਰਿਹਾ। ਫਿਰ ਜਦੋਂ ਕਸਵੱਟੀਆਂ ਲੱਗਦੀਆਂ, ਪ੍ਰੀਖਿਆ ਪੈਂਦੀ, ਇਮਤਿਹਾਨ ਪੈਂਦੇ ਨੇ, ਤਾਂ ਫਿਰ ਬੜੇ ਬੜੇ ਜਿਹੜੇ ਮੈਦਾਨ ਛੱਡ ਕੇ ਸੇਵਾ ਦਾ ਬੋਲੋ ਭੱਜ ਜਾਂਦੇ ਜੀ, ਸਾਡੇ ਕੋਲੋਂ ਨਹੀਂ ਹੁੰਦੀ, ਅਸੀਂ ਨਹੀਂ ਜੀ ਕਰ ਸਕਦੇ। ਤੇ ਐਸੀਆਂ ਕਸਵੱਟੀਆਂ, ਇਹੋ ਜਿਹੀ ਪ੍ਰੀਖਿਆ, ਇਹੋ ਜਿਹਾ ਸਮਾਂ ਕਈ ਵਾਰ ਕਾਰ ਸੇਵਾ ਵਾਲੀ ਜ਼ਿੰਦਗੀ ਦੇ ਵਿੱਚ ਬਾਬਾ ਹਰਬੰਸ ਸਿੰਘ ਦੇ ਉੱਤੇ ਵੀ ਆਏ। ਬੜੇ ਭਿਆਨਕ ਸਮੇਂ ਆਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਨਾਲ ਵਿਚਰਦਿਆਂ, ਹੋਰ ਲੋਕਾਂ ਨਾਲ ਵਿਚਰਦਿਆਂ, ਹਿਮਾਚਲ ਵਿੱਚ ਵਿਚਰਦਿਆਂ, ਹਰਿਆਣੇ 'ਚ ਵਿਚਰਦਿਆਂ, ਕਈ ਵਾਰ ਇਹੋ ਜਿਹੀਆਂ ਸਾਧ ਸੰਗਤ ਔਖੀਆਂ ਘੜੀਆਂ ਆਈਆਂ, ਪਰ ਮਹਾਂਪੁਰਖਾਂ ਦਾ ਜਾਪ ਤਪ, ਸੇਵਾ ਸਿਮਰਨ, ਹਲੀਮੀ, ਨਿਮਰਤਾ, ਪਿਆਰ ਉਹਨਾਂ ਰਾਹਾਂ ਨੂੰ ਸਾਫ਼ ਕਰਦਾ ਤੁਰਿਆ ਜਾ ਰਿਹਾ ਸੀ।
ਸਤ ਸ੍ਰੀ ਅਕਾਲ।
ਬਹੁਤ ਵਾਰ ਇਹ ਨਹੀਂ ਕਿ ਇੱਕ ਬਾਬਾ ਹਰਬੰਸ ਸਿੰਘ ਦੀ ਗੱਲ ਕਰਦੇ ਹੋ, ਤੁਸੀਂ ਸਤਿਯੁਗ ਤੋਂ ਲੈ ਕੇ ਹੁਣ ਤੱਕ ਗੁਰੂਆਂ ਪੀਰਾਂ ਅਵਤਾਰਾਂ ਦਾ ਇਤਿਹਾਸ ਦੇਖੋ, कि औखियां घड़ियां किहदे ते नहीं आईआं, मुसीबत का टाइम किहदे ते नहीं आया, प्रीख्या का टाइम किहदे ते नहीं आया, कसवटियां किहनूं नहीं लगियां, ला ला कसवटियां परखदा है रब, परखदा भगतां प्यारियां नूं, कदे देगां दे विच उबाल दिंदा, कदे सिरां ते चलावे आ रहा। सत पुरशां नूं अगे होके तुरना बहुत मुश्किल है अज दे समय मुताबक, जिहड़े नाल बराबर कदम नाल कदम ला के तुरे हुंदे ने उही नहीं सही तरह तुर दिंदे। तुसीं आ गल क्यों मन्नी जी, तुहानूं ऐ कहना चाहीदा सी, तुहानूं आ जवाब देना चाहीदा सी, असीं फलाणे दी आ नहीं सुननी, असीं फलाणे दी आ नहीं मन्ननी। साध संगत महापुरखां नूं उस वेले फैसला देना बड़ा औखा हो जांदा, बड़ा कठिन हो जांदा है कि फैसला दिता जावे। इसी करके ही कह रही है गुरबाणी, फिर मुड़ के पढ़ियो, महाकरणी ते सुखां दी दाती सेवा भाई गुरुआं पीरां दी, करणी ते सुखां दी दाती सारे भी ਕਹਿੰਦੇ ਜੀ ਆਹ ਚੀਜ਼ ਬੜੀ ਕਰੜੀ ਹੈ, ਇੱਕ ਲਿਖ ਦਿੱਤਾ ਮਹਾਂਕਰੜੀ। ਜਦੋਂ ਮਹਾਂ ਮੋਹਰੇ ਲੱਗ ਜਾਂਦਾ ਤੇ ਕਰੜੀ ਤੋਂ 100 ਗੁਣਾ ਵੱਧ ਕਰੜੀ ਹੋ ਜਾਂਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਕਰੜੀ ਤੋਂ 100 ਗੁਣਾ ਉਹਦੀ ਹੋਰ ਸਾਧ ਸੰਗਤ ਕਰੜੀ ਪੁਣਾ ਉਹਦਾ ਗੁਣ ਵੱਧ ਜਾਂਦਾ ਹੈ। ਇੱਥੇ ਲਿਖਿਆ ਗੁਰ ਪੀਰਾਂ ਕੀ ਚਾਕਰੀ, ਚਾਕਰੀ ਜਿਹੜੀ ਹੈ, ਸੇਵਾ ਜਿਹੜੀ ਹੈ, ਸਾਧ ਸੰਗਤ ਮਹਾਂਕਰੜੀ। ਕੋਈ ਕਹਿੰਦਾ ਜੀ ਆਹ ਕੰਮ ਬੜਾ ਔਖਾ ਹੈ, ਦੁਕਾਨ ਕਰਨੀ ਬੜੀ ਔਖੀ, ਕੰਪੀਟੀਸ਼ਨ ਆ ਗਿਆ। ਕੋਈ ਕਹਿੰਦਾ ਨੌਕਰੀ ਕਰਨੀ ਬੜੀ ਔਖੀ ਹੈ, ਕੋਈ ਕਹਿੰਦਾ ਮੇਰਾ ਕੰਮ ਬੜਾ ਔਖਾ ਹੈ, ਕੋਈ ਕਹਿੰਦਾ ਮੇਰਾ ਕੰਮ ਬੜਾ ਔਖਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਮੈਂ ਚੱਲ ਕੇ ਇਹ ਗੱਲ ਕਹਿ ਰਿਹਾ ਕਿ ਸੇਵਾ ਦੇ ਰਾਹ ਤੇ ਤੁਰ ਕੇ ਦੇਖੋ, ਇਹਦੇ ਵਰਗਾ ਕੋਈ ਔਖਾ ਕੰਮ ਨਹੀਂ। ਤੁਸੀਂ ਦੁਕਾਨ ਕਰਦੇ ਔਖੇ ਹੁੰਦੇ ਹੋ ਤੇ ਆਪਣੇ ਵਾਸਤੇ ਹੋ ਰਹੇ ਹੋ, ਕਿਸੇ ਹੋਰ ਵਾਸਤੇ
ਨਹੀਂ ਹੋ ਰਹੇ।
ਤੁਸੀਂ ਬਿਜ਼ਨਸ ਕਰਦੇ ਔਖੇ ਹੁੰਦੇ ਹੋ ਤੇ ਆਪਣੇ ਵਾਸਤੇ ਹੁੰਦੇ ਹੋ। ਤੁਸੀਂ ਨੌਕਰੀ ਕਰਦੇ ਤੰਗ ਹੋ ਰਹੇ ਹੋ, ਔਖੇ ਹੋ ਰਹੇ ਹੋ, ਕੰਮ ਕਰਦੇ ਤੰਗ ਹੋ ਰਹੇ, ਔਖੇ ਹੋ ਰਹੇ ਤੇ ਆਪਣੇ ਵਾਸਤੇ ਹੋ ਰਹੇ। ਤੇ ਮਹਾਂਪੁਰਖ ਦਿਨ ਰਾਤ ਸੇਵਾ ਕਰਦੇ, ਕਾਰ ਸੇਵਾ ਕਰਾਉਂਦੇ ਆ ਤੇ ਦਿਨ ਰਾਤ ਔਖੇ ਹੁੰਦੇ ਨੇ, ਉਹ ਕਿਹਦੇ ਵਾਸਤੇ ਹੁੰਦੇ ਨੇ? ਅਸੀਂ ਲੋਕਾਂ ਨੇ ਜੋ ਕਰਨਾ ਆਪਣੇ ਵਾਸਤੇ ਕਰਨਾ, ਆਪਣੇ ਪਰਿਵਾਰ ਵਾਸਤੇ ਕਰਨਾ, ਉਹਨਾਂ ਨੇ ਜੋ ਕਰਨਾ ਸਾਰੇ ਸੰਸਾਰ ਵਾਸਤੇ ਕਰਨਾ। ਕਿੰਨੇ ਬੰਗਲਾ ਸਾਹਿਬ ਮੱਥਾ ਟੇਕਣਾ? ਕੀ ਬਾਬਾ ਹਰਵੰਸ ਸਿੰਘ ਦੇ ਬੱਚਿਆਂ ਨੇ, ਪਰਿਵਾਰ ਨੇ ਆਉਣ ਲਈ, ਸਿਰ ਪਰਿਵਾਰ ਨੇ? ਕਿੰਨੇ ਬਾਲਾ ਸਾਹਿਬ, ਕਿੰਨੇ ਹੋਸਪਿਟਲਾਂ ਦਾ ਆਨੰਦ ਲੈਣਾ, ਕਿੰਨੇ ਸਕੂਲਾਂ ਦਾ, ਕਿੰਨੇ ਸੜਕਾਂ ਨੂੰ ਵਰਤਣਾ ਹੈ, ਕਿੰਨੇ ਕਾਲਜਾਂ ਨੂੰ ਵਰਤਣਾ ਹੈ? ਖਿਆਲ ਕਰੋ ਜਰਾ, ਉਹਨਾਂ ਨੇ ਕੋਈ ਕੰਮ ਕੀਤਾ ਗੁਰੂ ਦੇ ਨਾਂ ਤੇ ਕੀਤਾ ਤਾਂ ਸਰਬੱਤ ਵਾਸਤੇ ਕਰਿਆ। ਅਸੀਂ ਲੋਕਾਂ ਨੇ ਜੋ ਕੰਮ ਕੀਤਾ ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ ਕੀਤਾ, ਫਿਰ ਸਾਡਾ ਕੰਮ ਔਖਾ ਹੈ? ਦੁਨਿਆਵੀ ਕੰਮ ਔਖਾ ਹੈ ਕਿ ਮਹਾਂਪੁਰਖਾਂ ਦਾ ਔਖਾ? ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਹੰਢਾ ਕੇ, ਆਪਣੇ ਹੱਡਾਂ ਤੇ ਹੰਢਾ ਕੇ ਫਿਰ ਉਚਾਰਨ ਕਰਦੇ ਨੇ, ਹਸਤੀ ਸਿਰ ਜੋ ਅੰਕਸ ਹੈ, ਐਰਨ ਜਿਉ ਸਿਰ ਦੇ, ਮਨ ਤਨ ਅੱਗੇ ਰੱਖ ਕੇ ਉਬੀ
ਸੇਵ ਕਰੇ।
ਐ ਸੇਵਾ ਹੁੰਦੀ ਹੈ। ਹਸਤੀ ਹਾਥੀ ਦੇ ਸਿਰ ਤੇ ਮਹਾਵਤ ਬੈਠਾ ਹੈ, ਐਡਾ ਸਾਰਾ ਉਹਦੇ ਹੱਥ ਚ ਸਰੀਆ ਸੂਆ, ਉਹ ਕਿਵੇਂ ਖਿੱਚ ਖਿੱਚ ਕੇ ਮਾਰਦਾ, ਉਹਦਾ ਦਰਦ ਕਿੰਨਾ ਕੁ ਹੁੰਦਾ, ਉਹਦਾ ਦੁੱਖ ਕਿੰਨਾ ਕੁ ਹੁੰਦਾ, ਉਹਦੀ ਪੀੜ ਕਿੰਨੀ ਕੁ ਹੁੰਦੀ ਹੈ। ਹਸਤੀ ਸਿਰ ਜੋ ਅੰਕਸ ਹੈ, ਐਰਨ ਲੋਹਾ ਗਰਮ ਕਰਕੇ, ਲੋਹਾਰ ਜਿਹੜਾ ਹੈ ਲੋਹੇ ਨੂੰ ਲੋਹੇ ਤੇ ਰੱਖ ਕੇ ਜਿਹੜਾ ਥੱਲੇ ਲੋਹਾ ਰੱਖਿਆ ਹੁੰਦਾ ਉਹਨੂੰ ਐਰਨ ਕਹਿੰਦੇ ਨੇ। ਉਹਦੇ ਉੱਤੇ ਰੱਖਣਾ, ਲੋਹੇ ਦੇ ਉੱਤੇ ਲੋਹਾ ਰੱਖਣਾ, ਫਿਰ ਉਤਰੋਂ ਵੀ ਥੋੜੇ ਨਾਲ ਭਾਵ ਲੋਹੇ ਨਾਲ ਹੀ ਕੁੱਟਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਮਾਰ ਵੀ ਥੋੜੇ ਦੀ ਲੋਹੇ ਦੀ, ਥੱਲੇ ਵੀ
ਲੋਹਾ
ਲੋਹਾ, ਤੇ ਜਿਹਦੇ ਉੱਤੇ ਮਾਰ ਪੈ ਰਹੀ ਹੈ ਉਹਦਾ ਸਿਰ ਪਹਿਲਾਂ ਗਰਮ ਕੀਤਾ ਕੋਲਿਆਂ ਚ, ਕਿਉਂਕਿ ਗਰਮ ਕੀਤੇ ਤੋਂ ਬਿਨਾਂ, ਲਾਲ ਕੀਤੇ ਤੋਂ ਬਿਨਾਂ ਲੋਹੇ ਦਾ ਕੁਛ ਨਹੀਂ ਬਣ ਸਕਦਾ। ਵੱਡੀਆਂ ਵੱਡੀਆਂ ਫੈਕਟਰੀਆਂ 'ਚ ਜਾ ਕੇ ਦੇਖੋ, ਗੋਬਿੰਦਗੜ੍ਹ ਮੰਡੀ ਦੀਵਾਨ ਲੱਗਦੇ ਦੇਖੀਦਾ, ਫੈਕਟਰੀਆਂ ਵਿੱਚ ਜਾ ਕੇ ਦੇਖਿਆ, ਗਾਡਰ ਬਣਦੇ, ਸਰੀਆ ਬਣਦਾ, ਪਾਣੀ ਵਰਗਾ ਪਹਿਲੇ ਉਹਨੂੰ ਬਣਾਇਆ ਜਾਂਦਾ ਲੋਹੇ ਨੂੰ, ਔਰ ਗਰਮ ਕੀਤਾ ਜਾਂਦਾ। ਚਲੋ ਕਹਿਣ ਦਾ ਭਾਵ ਕੀ ਹੈ ਕਿ ਇੰਨੀ ਔਖੀ ਸੇਵਾ, ਇੰਨੀ ਕਰੜੀ ਸੇਵਾ ਗੁਰੂ ਦੀ। ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਵਿੱਚ ਲੱਗ ਗਏ। ਦੁਨਿਆਵੀ ਰਿਸ਼ਤੇ ਦੇ ਵਿੱਚੋਂ ਕੁੜਮ ਲੱਗਦੇ ਨੇ, ਬੜੀ ਔਖੀ ਗੱਲ ਹੈ ਲੋਕ ਲਾਜ ਦੀ ਕੰਧ ਢਾਉਣੀ। ਕੁੜਮਾਂ ਵਾਲੇ ਵਿੱਚ ਬੈਠੇ ਹੋ, ਕਦੀ ਜਾ ਕੇ ਕੁੜਮਾਂ ਦੇ ਘਰ ਕੀਤੀ ਸੇਵਾ, ਭਾਂਡੇ ਮਾਂਜੇ, ਵੀ ਇੱਥੇ ਖੰਡਪੜ ਸਾਹਿਬ ਚੱਲਦਾ, ਸੰਗਤਾਂ ਦੇ ਜੂਠੇ ਭਾਂਡੇ ਆ, ਚੱਲ ਮੈਂ ਮਾਂਜ ਲਾਂ। ਪਹਿਲੇ ਤਾਂ ਮਾਂਜਣ ਦਾ ਮਨ ਨਹੀਂ ਹੈ, ਮੈਂ ਕੁੜਮ ਲੱਗਦਾ, ਚੰਗਾ ਲੱਗਦਾ, ਲੋਕੀ ਕੀ ਕਹਿਣਗੇ। ਜੇ ਕੋਈ ਕਿਤੇ ਇਸ ਲੋਕ ਲਾਜ ਦੀ ਕੰਧ ਨੂੰ ਢਾ ਕੇ ਭਾਂਡਾ ਫੜ ਵੀ ਲਵੇ, ਫਿਰ ਘਰਦੇ ਨਹੀਂ ਫੜਨ ਦੇਣਗੇ, ਲੈ ਤੁਸੀਂ ਸਾਡੇ ਰਿਸ਼ਤੇਦਾਰ ਚੰਗੇ ਲੱਗਦੇ ਤੁਸੀਂ। ਕੁੜਮਾਂ ਦੇ ਘਰ ਵਿੱਚ ਭਾਂਡੇ ਮਾਂਜਣੇ, ਕੁੜਮਾਂ ਦੇ ਘਰ ਦੇ ਵਿੱਚ ਝਾੜੂ ਫੇਰਨਾ, ਕੁੜਮਾਂ ਦੇ ਘਰ ਦੇ ਵਿੱਚ ਵਾਸਤਵ ਵਿੱਚ ਦੁਨਿਆਵੀ ਰਿਸ਼ਤਾ, ਦੁਨਿਆਵੀ ਸੋਚ ਹੀ ਪਕੜਦੀ ਹੈ। ਜਿਹੜੀ ਸੋਚ ਗੁਰਬਾਣੀ ਨਾਲ ਲੱਗ ਜਾਂਦੀ ਹੈ ਉਹ ਰਿਸ਼ਤੇ ਇਹ ਭੁੱਲ ਜਾਂਦੀ, ਇਹ ਦੀਵਾਰ ਟੁੱਟ ਜਾਂਦੀ। ਦੁਨਿਆਵੀ ਸੋਚ ਹੀ ਦੁਨਿਆਵੀ ਰਿਸ਼ਤੇ ਨੂੰ ਪਕੜਦੀ ਹੈ। ਬਾਬਾ ਬਚਨ ਸਿੰਘ ਜੀ ਦੰਦੂਪੁਰ ਗੋਇੰਦਵਾਲ ਸਾਹਿਬ ਦੇ ਕੋਲ ਪਿੰਡ, ਮੇਰਾ ਉਸ ਪਿੰਡ ਵਿੱਚ ਬਹੁਤ ਆਉਣਾ ਜਾਣਾ। ਭਾਈ ਜਰਨੈਲ ਸਿੰਘ ਮਿਸਤਰੀ ਉੱਥੇ ਦਾ ਅੱਜ ਵੀ ਮੇਰੇ ਨਾਲ ਕਾਰ ਸੇਵਾ ਦੇ ਵਿੱਚ ਤੁਰਿਆ ਹੋਇਆ, ਹੋਰ ਵੀ ਮਿਸਤਰੀ ਨੇ। ਉਸ ਪਿੰਡ ਨੇ ਪਹਿਲਾਂ ਵੀ ਦੋ ਮਹਾਂਪੁਰਖ ਕਾਰ ਸੇਵਾ ਵਾਲੇ ਪੈਦਾ ਕੀਤੇ ਨੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਬਾਬਾ ਖੜਕ ਸਿੰਘ ਵੀ ਉੱਥੋਂ ਹੋਏ ਔਰ ਸਾਧ ਸੰਗਤ ਅੱਜ ਵੀ ਉਸ ਨਗਰ ਦੇ ਵਿੱਚੋਂ ਸੇਵਾ, ਬਾਬਾ ਬਚਨ ਸਿੰਘ ਵੀ ਉਸ ਨਗਰ ਤੋਂ, ਪਰ ਉਸ ਨਗਰ ਤੋਂ ਵੀ ਹਿਸਟਰੀ ਇਹਨਾਂ ਦੀ ਇਕੱਠੀ ਕਰੋ ਤੇ ਇੱਥੋਂ ਵੀ ਇਕੱਠੀ ਕਰ ਲਓ ਤੇ ਆਪਣੇ ਆਪ ਹੀ ਜੀਵਨ ਵੱਲ ਦੇਖ ਕੇ ਪਤਾ ਲੱਗਦਾ, ਤਿਆਗ ਵੱਲ ਦੇਖ ਕੇ ਪਤਾ ਲੱਗਦਾ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਐਵੇਂ ਨਹੀਂ ਏਡਾ ਵੱਡਾ ਅਹੁਦਾ ਮਿਲ ਗਿਆ। ਤਿਆਗ, ਮੁੜ ਕੇ ਜ਼ਮੀਨ ਵੱਲ ਨਹੀਂ ਦੇਖਿਆ, ਮਾਂ ਵੱਲ ਨਹੀਂ ਦੇਖਿਆ, ਭੈਣ ਵੱਲ ਨਹੀਂ ਦੇਖਿਆ, ਭਰਾ ਵੱਲ ਨਹੀਂ ਦੇਖਿਆ। ਜੇ ਉੱਧਰ ਕਾਰ ਸੇਵਾ ਤੇ ਗਏ ਵੀ ਨਾ, ਪਿੰਡ ਦੇ ਕੋਲੋਂ ਵੀ ਲੰਘੇ ਤਾਂ ਸ਼ੀਸ਼ੇ ਬੰਦ ਕਰ ਲਏ, ਕਰੋ ਤਿਆਗ ਕਿਹੜਾ ਇੰਨਾ ਕਰਦਾ। ਦੋ ਦਿਨ ਭਾਵੇਂ ਬੰਗਲਾ ਸਾਹਿਬ ਵੀ ਚਾਰ ਘੰਟੇ ਵਾਸਤੇ ਚਲੇ ਜਾਈਏ ਤੇ ਮਗਰੋਂ ਫੋਨ ਆ ਜਾਵੇ, ਕਿਤਨਾ ਵੀ ਉੱਥੇ ਬਾਣੀ ਨਾਲ ਜੁੜੇ ਹੋਈਏ ਤਾਂ ਉੱਠ ਕੇ ਦੌੜ ਪਈਦਾ। ਸੰਸਾਰ ਦੀ ਪਕੜ ਤੋੜਨੀ ਬਹੁਤ ਔਖੀ ਹੈ, ਪਰਿਵਾਰ ਦੀ ਪਕੜ ਤੋੜਨੀ
ਬਹੁਤ ਔਖੀ
ਹੈ। ਪਦਾਰਥਾਂ ਦੀ, ਜ਼ਮੀਨਾਂ ਜਾਇਦਾਦਾਂ ਦੀ ਪਕੜ ਨੂੰ ਤੋੜਨਾ ਬੜਾ ਔਖਾ ਹੈ। ਜਿੰਨਾ ਚਿਰ ਤਿਆਗ ਨਹੀਂ ਬਣਦਾ ਉਨਾ ਚਿਰ ਗੱਲ ਨਹੀਂ ਬਣਦੀ। ਸੇਵਾ ਕਰਨੀ ਬਹੁਤ ਕਠਿਨ ਹੈ, ਇਹੋ ਹੀ ਕਠਿਨਾਈ ਹੈ, ਇਹੋ ਹੀ ਔਖਾ ਹੈ। ਪਰਿਵਾਰ ਦਾ ਮੋਹ ਛੱਡੋ, ਰਿਸ਼ਤੇਦਾਰੀਆਂ ਦਾ ਮੋਹ ਛੱਡੋ, ਦੁਨੀਆਂ ਦਾ ਤਿਆਗ ਕਰੋ, ਸੁੱਖਾਂ ਦਾ ਤਿਆਗ ਕਰੋ, ਵਾਸ਼ਨਾਵਾਂ ਦਾ ਤਿਆਗ ਕਰੋ। ਇੰਨੇ ਤਿਆਗ ਕਰਨੇ ਅੱਜ ਦੇ ਸਮੇਂ 'ਚ ਬੜੇ ਔਖੇ। ਮੈਂ ਕਹਿੰਦਾ ਹੁੰਦਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਕੋਲ ਬੈਠੇ ਹੋਈਏ, ਬਾਬਾ ਜੀ ਪ੍ਰਗਟ ਹੋਏ ਹੋਣ ਕੋਲ ਬੈਠੇ ਹੋਈਏ ਤਾਂ ਉਹ ਹੀ ਕਹਿ ਦੇਣ ਸਾਨੂੰ ਵੀ ਦੋ ਦਿਨ ਮੇਰੇ ਕੋਲ ਰਹਿ, ਅਸੀਂ ਕਹਾਂਗੇ ਮੁਸ਼ਕਿਲ ਹੈ ਜੀ, ਘਰ ਦਾ ਨਹੀਂ ਸਰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਘਰ ਦਾ ਨਹੀਂ ਸਰਦਾ, ਸੋ ਸਾਧ ਸੰਗਤ ਤਿਆਗ ਕਰਨਾ ਬੜਾ। ਧੰਨ ਗੁਰੂ ਅਮਰਦਾਸ ਮਹਾਰਾਜ, ਲੋਕ ਲਾਜ ਦੀ ਕੰਧ ਢਾਈ, ਕਹਿ ਦਿੱਤਾ ਸੱਚੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਨੂੰ, ਕਹਿ ਦਿੱਤਾ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਮੈਨੂੰ ਕੁੜਮ ਨਾ ਜਾਣਨਾ, ਅੱਜ ਤੋਂ ਬਾਅਦ ਮੈਨੂੰ ਕੁੜਮਾ ਵਾਲਾ ਮਾਣ ਸਤਿਕਾਰ ਨਾ ਦੇਣਾ, ਅੱਜ ਤੋਂ ਬਾਅਦ ਮੈਨੂੰ ਆਪਣਾ ਸੇਵਕ ਬਣਾ ਤੇ ਮੇਰੇ ਤੇ ਮਿਹਰ ਕਰ ਦਿਓ। ਜਿਹੜੇ ਤੁਹਾਡੀ ਸੇਵਾ ਚ ਰੰਗੇ ਹੋਏ ਨੇ, ਨਾਮ ਚ ਰੰਗੇ ਹੋਏ ਨੇ, ਬਾਣੀ ਚ ਰੰਗੇ ਹੋਏ ਨੇ, ਸੱਚੇ ਤੇ ਸੁੱਚੇ ਜੀਵਨ ਦੀ ਮੰਜ਼ਿਲ ਲੈ ਕੇ ਤੁਰੇ ਆ, ਮੈਂ ਉਹਨਾਂ ਦੀ ਸੇਵਾ ਕਰੀ ਜਾਂ, ਭਾਵ ਆਪ ਦੀਆਂ ਸੰਗਤਾਂ ਦੀ ਦਿਨ ਰਾਤ
ਸੇਵਾ ਕਰ,
ਬੋਲੋ
ਸੇਵਾ ਕਰ,
ਸੇਵਾ ਕਰ ਆਪ ਦੀਆਂ ਸੰਗਤਾਂ ਦੀ ਤੇ ਸਾਧ ਸੰਗਤ। ਜਿੰਨਾ ਚਿਰ ਮਾਇੰਡ, ਮਨ, ਸੋਚ ਇੰਨੀ ਨੀਵੀਂ ਨਹੀਂ ਨਾ ਹੁੰਦੀ, ਉਨਾ ਚਿਰ ਗੱਲ ਨਹੀਂ ਬਣਨੀ। ਜੇ ਅਸੀਂ ਕੁਛ ਬਣਨ ਵਾਸਤੇ ਤੁਰੇ ਹੋਏ ਹਾਂ, ਅਸੀਂ ਕੁਛ ਵੀ ਨਹੀਂ ਬਣ ਸਕਦੇ। ਇੱਥੇ ਤਾਂ ਪਹਿਲਾਂ ਆਪ ਨੂੰ ਜੀਰੋ ਕਰਨਾ ਪੈਣਾ। ਕਹਿੰਦੇ ਤੁਸੀਂ ਜੀਰੋ ਕਰ ਦਿਓ ਆਪ ਨੂੰ ਸੇਵਾ ਦੇ ਵਿੱਚ, ਜੀਰੋ ਕਰ ਦਿਓ, ਮੈਂ ਕੁਛ ਵੀ ਨਹੀਂ, ਬਸ ਜੀਰੋ ਕਰ ਦਿਓ। ਸਮਾਂ ਪਾ ਕੇ ਮਹਾਰਾਜ ਨੇ ਜੀਰੋ ਤੋਂ ਪਹਿਲਾਂ ਆਪਣਾ ਹਾਂ ਨਾਮ ਦਾ ਏਕਾ ਲਾ ਦੇਣਾ, ਤੁਸੀਂ 10 ਗੁਣਾ ਹੋ ਜਾਓਗੇ। ਤੁਸੀਂ ਹੋਰ ਸੇਵਾ ਸਿਮਰਨ ਕਰੀ ਜਾਇਓ, ਆਪ ਨੂੰ ਜੀਰੋ ਰੱਖਣਾ, ਆਪ ਨੂੰ ਸਾਧ ਸੰਗਤ ਨਿਊਟ ਰੱਖਣਾ। ਮੇਰਾ ਮੁਜਮੇ
ਕਿਛ ਨਹੀਂ,
ਜੋ ਕੁਛ ਹੈ
ਸੋ ਤੇਰਾ।
ਫਿਰ ਦੇਖੋ ਸਾਧ ਸੰਗਤ ਕਿੰਨੀ ਤਰੱਕੀ ਹੁੰਦੀ, ਕਿੱਥੇ ਮਹਾਰਾਜ ਜੀ ਪਹੁੰਚਦੇ ਨੇ। ਪਰ ਮੁਸ਼ਕਲ ਹੈ, ਅਸੀਂ ਜੇ ਅਖੰਡ ਪਾਠ ਸਾਹਿਬ ਵੀ ਕਰਾਈਏ ਤਾਂ ਕੁਛ ਚਾਹੁੰਦੇ ਹਾਂ, ਅਸੀਂ ਜਪਜੀ ਸਾਹਿਬ ਵੀ ਕਰੀਏ ਤਾਂ ਕੁਛ ਚਾਹੁੰਦੇ ਹਾਂ, ਅਸੀਂ ਮੂਲ ਮੰਤਰ ਵੀ ਕਰੀਏ ਤਾਂ ਕੁਛ ਚਾਹੁੰਦੇ ਹਾਂ, ਅਸੀਂ ਕੀਰਤਨ ਵੀ ਕਰੀਏ ਤਾਂ ਕੁਛ ਚਾਹੁੰਦੇ ਹਾਂ, ਅਸੀਂ ਸਮਾਗਮ ਵੀ ਕਰੀਏ ਕਰਾਈਏ ਤਾਂ ਕੁਛ ਚਾਹੁੰਦੇ ਹਾਂ। ਕਿੱਦਾਂ ਕਹਿ ਦਾਂਗੇ ਕਬੀਰ ਮੇਰਾ ਮੁਜਮੇ ਕਿਛ ਨਹੀਂ, ਕਿੱਦਾਂ ਕਹਿ ਦਿਆਂਗੇ। ਅਸੀਂ ਬੰਗਲਾ ਸਾਹਿਬ ਜਾਈਏ ਤਾਂ ਕੁਛ ਚਾਹੁੰਦੇ ਹਾਂ, ਅਸੀਂ ਸ਼ੀਸ਼ਗੰਜ ਸਾਹਿਬ ਜਾਈਏ ਤਾਂ ਕੁਛ ਚਾਹੁੰਦੇ ਹਾਂ, ਕਿੱਦਾਂ ਕਹਿ ਦਾਂਗੇ ਮੇਰਾ ਮੁਜਮੇ ਕਿਛ ਨਹੀਂ। ਜੇ ਕਹਾਂਗੇ ਤਾਂ ਫਿਰ ਝੂਠ ਬਣ ਜਾਏਗਾ। ਮਹਾਰਾਜ ਕਹਿੰਦੇ ਅੰਦਰ ਤੇਰਾ ਕੁਛ ਹੋਰ ਕਹਿਣ ਦਿਆ, ਬਾਹਰ ਤੇਰਾ ਕੁਛ ਹੋਰ ਕਹਿਣ ਦਿਆ। ਪਹਿਲਾਂ ਆਪ ਨੂੰ ਇੱਕ ਤਾਂ ਕਰ ਲੈ, ਅੰਦਰੋਂ ਬਾਹਰੋਂ ਪਹਿਲਾਂ ਆਪ ਨੂੰ ਇੱਕ ਤਾਂ ਕਰ ਲੈ, ਅੰਦਰ ਦੀ ਆਵਾਜ਼ ਤਾਂ ਬਾਹਰ ਦੀ ਆਵਾਜ਼ ਇੱਕ ਕਰ ਲੈ, ਅੰਦਰ ਦੀ ਮੰਗ ਤੇ ਬਾਹਰ ਦੀ ਮੰਗ ਇੱਕ ਕਰ ਲੈ। ਤੂੰ ਤੇ ਆਪ ਹੀ ਇੱਕ ਨਹੀਂ ਹੋਇਆ ਤੇ ਇੱਕ ਤੈਨੂੰ ਕਿੱਥੋਂ ਮਿਲ ਜੂ। ਸੋ ਸਾਧ ਸੰਗਤ ਕਾਹੂ ਫਲ ਕੀ ਇੱਛਾ ਨਹੀਂ ਬੰਛ ਹੈ, ਜਿੰਨਾ ਚਿਰ ਆਪ ਨੂੰ ਆਪਾਂ ਸਾਧ ਸੰਗਤ ਕਾਮਨਾਵਾਂ ਤੋਂ ਖਾਲੀ ਨਹੀਂ ਕਰਦੇ, ਉਹਨਾਂ ਚਿਰ ਭਾਂਡੇ 'ਚ ਉਹਦੀ ਕਿਰਪਾ ਰਹਿਮਤ ਦੀ ਵਸਤੂ ਨਹੀਂ ਪੈਣੀ। ਕਾਮਨਾਵਾਂ 100 ਸਾਲ ਦੀ ਉਮਰ 'ਚ ਵੀ ਨਹੀਂ ਮੁੱਕਦੀਆਂ, 7-7 ਪੀੜ੍ਹੀਆਂ ਦਾ ਬੰਦਾ ਮਾਲਕ ਹੋ ਜਾਂਦਾ ਤਾਂ ਨਹੀਂ ਮੁੱਕਦੀਆਂ। ਇਹ ਕਾਮਨਾਵਾਂ ਸਾਡਾ ਖਿਹੜਾ ਹੀ ਨਹੀਂ ਛੱਡਦੀਆਂ। ਆਹ ਦੇ ਦੇ ਰੱਬਾ, ਹੋਰ ਦੇ ਦੇ, ਆਹ ਮਿਲ ਜੇ, ਆਹ ਮਿਲ ਜੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਕਿ ਹੇ ਸੱਚੇ ਪਾਤਸ਼ਾਹ, ਮੇਰੇ ਤੇ ਕਿਰਪਾ ਕਰਿਓ, ਮੇਰੇ ਤੇ ਰਹਿਮਤ ਕਰਿਓ, ਉਮਰ ਬਹੁਤ ਲੰਘ ਗਈ ਹੈ, ਕਾਲੇ ਤਾਂ ਪਹਿਲਾਂ ਹੀ ਚਲ ਗਏ ਨੇ, ਚਿੱਟਿਆਂ ਦੇ ਸਮੇਂ ਤੁਹਾਡਾ ਮਲਾਪ ਹੋਇਆ, ਹੁਣ ਕਿਰਪਾ ਕਰਿਓ, ਕਿਤੇ ਰਹਿੰਦੀ ਜ਼ਿੰਦਗੀ ਬੇਅਰਥ ਨਾ ਲੰਘ ਜਾਏ। ਤੋ ਸਾਧ ਸੰਗਤ ਬੇਨਤੀ ਕੀਤੀ, ਮੇਰੀ ਮੰਗ ਕੀ ਹੈ, ਮੇਰੀ ਕਾਮਨਾ ਕੀ ਹੈ, ਮੈਨੂੰ ਸੇਵਕ ਬਣਾ ਲੋ ਆਪਣਾ, ਸੇਵਾ ਦੇ ਰੋਗਦਾਰ ਕਰ ਦੀ, ਸੇਵਕ ਬਣਾ ਲੋ ਆਪਣਾ, ਸੇਵਾ ਬਖਸ਼ ਕਰ ਦੀ,
ਸੇਵਾ ਮਤ ਕਰੇ ਕਰੇ, ਸੇਵਾ ਮਤ ਕਰੇ ਕਰੇ, ਸੇਵਾ ਮਤ ਕਰੇ ਕਰੇ।
ਇਹ ਤਾਂ ਨਹੀਂ ਕਿਹਾ ਜੀ ਮੈਨੂੰ ਸੇਵਾ ਦੇ ਦਿਓ ਤਾਂ ਮੇਰੇ ਬੱਚੇ ਅਮੀਰ ਹੋ ਜਾਣ, ਮੇਰਾ ਕਾਰੋਬਾਰ ਚੱਲ ਪਵੇ, ਮੈਨੂੰ ਆਹ ਵਸਤੂ ਮਿਲ ਜਾਏ। ਸੇਵਾ ਦੋ ਤਰ੍ਹਾਂ ਦੀ, ਸਾਕਾਮ ਸੇਵਾ ਪਦਾਰਥਾਂ ਨਾਲ ਜੋੜ ਦਿੰਦੀ ਹੈ, ਪਦਾਰਥਾਂ ਦੀ ਪਹੁੰਚ ਤੱਕ ਲੈ ਜਾਂਦੀ ਹੈ, ਪਦਾਰਥ ਮਿਲਣੇ ਸ਼ੁਰੂ ਹੋ ਜਾਂਦੇ ਨੇ। ਨਿਸ਼ਕਾਮ ਸੇਵਾ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ
ਪ੍ਰਾਪਤ
ਸਵਾਮੀ, ਪਰਮਾਤਮਾ ਦਾ ਰੱਬ ਦਾ ਮਿਲਾਪ ਕਰਾ ਦਿੰਦੇ। ਨਿਸ਼ਕਾਮ ਕਿਵੇਂ ਹੋਈਏ? ਨਿਸ਼ਮੈ ਨੇ ਖਤਮ, ਕਾਮ ਮੈਨੇ ਕਾਮਨਾਵਾਂ, ਜਿੱਥੇ ਕਿਸੇ ਵੀ ਚੀਜ਼ ਦੀ ਮਨ ਚ ਲੋੜ ਨਾ ਰਹਿ ਜਾਵੇ, ਡਿਮਾਂਡ ਨਾ ਰਹਿ ਜਾਵੇ, ਉੱਥੋਂ ਨਿਸ਼ਕਾਮ ਸਫ਼ਰ ਸ਼ੁਰੂ ਹੁੰਦਾ। ਕਿੰਨਾ ਕੁ ਸਫ਼ਰ ਕਰਕੇ ਤੁਸੀਂ ਮਿਲ ਸਕਦੇ ਉੱਥੇ ਤੱਕ, ਇਹ ਤੁਹਾਡੀ ਹਿੰਮਤ ਹੈ। ਹਿੰਮਤ ਗੁਰੂ ਕੋਲੋਂ ਮੰਗਣੀ ਪੈਂਦੀ ਹੈ, ਮਹਾਰਾਜ ਮੈਨੂੰ ਬਲ ਬਖਸ਼ੋ, ਮੈਨੂੰ ਤਾਕਤ ਬਖਸ਼ੋ, ਮੈਨੂੰ ਸਮਰੱਥਾ ਬਖਸ਼ੋ। ਜੇ ਅੱਜ ਬਾਬਾ ਗੁਰਮੁਖ ਸਿੰਘ ਜੀ, ਜਿਨ੍ਹਾਂ ਨੇ ਬਾਬਾ ਹਰਬੰਸ ਸਿੰਘ ਜੀ ਨੂੰ ਇਹ ਸੇਵਾ ਦੀਆਂ ਦਾਤਾਂ ਦਿੱਤੀਆਂ, ਬਾਬਾ ਗੁਰਮੁਖ ਸਿੰਘ ਜੀ ਕਿੱਥੋਂ ਆਏ ਨੇ? ਪਟਿਆਲੇ ਦੇ ਕੋਲ ਬਦੌਛੀ ਬਾਬਾ ਬੀਰਮ ਦਾਸ ਜੀ ਫੱਕਰ ਸਾਧੂ ਹੋਏ ਨੇ, ਨੰਗੇ ਰਹਿਣਾ ਔਰ ਬਹੁਤੀ ਉੱਚੀ ਅਵਸਥਾ, 12 ਸਾਲ ਬਾਬਾ ਗੁਰਮੁਖ ਸਿੰਘ ਜੀ ਨੂੰ ਆਪਣੇ ਕੋਲ ਰੱਖਿਆ, ਔਰ ਐਸੇ ਮਹਾਂਪੁਰਸ਼ਾਂ ਦੇ ਕੋਲ 12 ਮਿੰਟ ਵੀ ਕੋਈ ਰਹਿ ਜਾਂਦਾ ਸੀ ਨਾ ਤੇ ਰੋਮ ਰੋਮ ਚੋ ਸਿਮਰਨ ਚੱਲ ਪੈਂਦਾ ਸੀ।
ਸਤਿ ਸ੍ਰੀ ਅਕਾਲ।
ਐਸੀਆਂ ਕਮਾਈਆਂ ਜਿਨ੍ਹਾਂ ਦੇ ਕੋਲ ਹੈ, ਜਿਵੇਂ ਸ਼ਰਾਬੀ ਦੇ ਕੋਲ ਬਹਿ ਜਾਓ ਤੇ ਸ਼ਰਾਬ ਦੀ ਸਮੈਲ ਮੰਗਣੀ ਨਹੀਂ ਪੈਂਦੀ, ਆਪਣੇ ਆਪ
ਮਿਲ ਜਾਂਦੀ।
ਬਿਮਾਰ ਬੰਦੇ ਕੋਲ ਬਹਿ ਜਾਓ ਤਾਂ ਬਿਮਾਰੀ ਦਾ ਅਸਰ ਆਪਣੇ ਆਪ ਹੀ ਸਾਡੇ ਵੱਲ ਆਉਣਾ
ਸ਼ੁਰੂ ਹੋ ਜਾਂਦਾ।
ਸਿਆਸੀ ਕੋਲ ਬਹਿ ਜਾਓ, ਸਿਆਸਤ ਦਾ ਅਸਰ ਹੋਣਾ
ਸ਼ੁਰੂ ਹੋ ਜਾਂਦਾ।
ਬੰਦਗੀ ਵਾਲੇ ਦੇ ਕੋਲ ਬਹਿ ਜਾਓ ਨਾ, ਉਹਦੀ ਬੰਦਗੀ ਦਾ ਵੀ ਅਸਰ ਸਾਡੇ ਵੱਲ ਆਉਣਾ ਸ਼ੁਰੂ ਹੋ ਜਾਂਦਾ। ਗੱਜ ਕੇ
ਸਤਿ ਸ੍ਰੀ ਅਕਾਲ।
ਤੋ ਸਾਧ ਸੰਗਤ ਜੀ ਖਿਆਲ ਕਰਨਾ, ਬਾਬਾ ਬੀਰਮ ਦਾਸ ਦੇ ਕੋਲ 12 ਸਾਲ ਰਹਿ ਕੇ ਅਖੀਰ ਕਪਾਹ ਦੀਆਂ ਛੱਡੀਆਂ ਲੈ ਕੇ ਇਕੱਠੀ ਕੀਤੀ, ਗੱਡੀਆਂ ਇਕੱਠੀਆਂ ਕਰਕੇ ਨਾ ਤੇ ਬਾਬਾ ਗੁਰਮੁਖ ਸਿੰਘ ਝੋਲੀ ਚ ਪਾ ਤੇ ਜਾਓ, ਆਹ ਖਜ਼ਾਨਾ ਕਦੀ ਵੀ ਤੁਹਾਡੇ ਕੋਲ ਨਹੀਂ ਮੁੱਕੇਗਾ, ਤੁਹਾਡੇ ਨਾਂ ਦਾ ਕਾਰ ਸੇਵਾ ਤੁਹਾਡੀ ਚੱਲੂਗੀ ਤੇ ਕਾਰ ਸੇਵਾ ਦੇ ਵਿੱਚ ਤੁਹਾਡਾ ਨਾਂ ਹੋਏਗਾ। ਉਹ ਨਾਂ ਚੱਲਿਆ। ਸੇਵਾ ਕਰਨੀ ਬਹੁਤ ਕਠਿਨ ਹੈ, ਮੈਂ ਕਹਿ ਰਿਹਾ ਕਿ ਚੱਲ ਕੇ, ਮੈਂ ਕਹਿ ਰਿਹਾ ਵਰਤ ਕੇ ਕਹਿ ਰਿਹਾ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਸਾਧ ਸਿੰਘ ਸੇਵਾ ਕਰਕੇ ਗੱਲ ਕਹੀ ਜਾਂਦੀ ਹੈ ਕਿ ਸੇਵਾ ਕਰਾਉਣੀ ਬੜੀ ਬਹੁਤ ਕਠਿਨ ਹੈ। ਬਹੁਤ ਵੱਡੀ ਘਾਲਣਾ ਘਾਲ ਗਏ ਬਾਬਾ ਹਰਬੰਸ ਸਿੰਘ ਜੀ, ਔਰ ਜੇ ਨਿਮਰਤਾ ਵਿੱਚ ਨਾ ਹੁੰਦੀ ਤਾਂ ਕਦੀ ਕਾਮਯਾਬੀ ਪੈਰ ਨਹੀਂ ਸੀ ਚੁੰਮਦੀ, ਕਦੀ ਪੰਥ ਰਤਨ ਦਾ ਖਿਤਾਬ ਝੋਲੀ ਚ
ਨਹੀਂ ਸੀ
ਪੈਣਾ ਜੇ ਨਿਮਰਤਾ ਨਾ ਹੁੰਦੀ। ਗੁਰੂ ਅਮਰਦਾਸ ਮਹਾਰਾਜ ਨੂੰ ਵੀ ਕਮਾਈ ਕਰਦਿਆਂ ਨੂੰ ਲੋਕੀ ਕਹਿੰਦੇ ਸੀ ਆਹ ਬੁੱਢਾ ਘਰ ਨੂੰ ਜਾਂਦਾ ਹੀ ਨਹੀਂ, ਤੇ ਦੂਜਾ ਕਹਿੰਦਾ ਸੀ ਇਹਨੂੰ ਘਰ ਕੋਈ ਪੁੱਛਦਾ ਹੀ ਨਹੀਂ ਹੋਣਾ, ਇਹ ਸੁਣਨਾ ਪੈਂਦਾ, ਇਹਨੂੰ ਸੁਣਨਾ ਪੈਂਦਾ। ਸਮਾਂ ਆਇਆ ਜਦੋਂ ਜੁਲਾਹਿਆਂ ਦੀ ਖੱਡੀ ਨਾਲ ਪੈਰ ਲੱਗ ਕੇ ਡਿੱਗ ਪੈਂਦੇ ਨੇ ਤੇ ਵੀ ਸੁਣਨਾ ਪਿਆ। ਬੰਦੇ ਨੇ ਘਰ ਵਾਲੀ ਨੂੰ ਕਿਹਾ ਬਾਹਰ ਕੋਈ ਖੜਾਕ ਹੋਇਆ, ਕੋਈ ਚੋਰ ਹੋਣਾ। ਕਹਿਣ ਲੱਗੇ ਚੋਰ ਕਾਹਦਾ ਹੋਣਾ, ਅਮਰੂ ਨਿਥਾਵਾਂ ਹੋਣਾ। ਹੱਦ ਹੋ ਗਈ। ਏਡੀ ਮਹਾਨ ਸੇਵਾ ਕਰਕੇ, ਜਿਸ ਸੇਵਾ ਦੇ ਵਿੱਚੋਂ ਦੁੱਧ ਦੀ ਮੰਗ ਨਹੀਂ, ਪੁੱਤ ਦੀ ਮੰਗ ਨਹੀਂ, ਪੈਸੇ ਦੀ ਮੰਗ ਨਹੀਂ, ਜ਼ਮੀਨ ਦੀ ਮੰਗ ਨਹੀਂ, ਧੀਆਂ ਪੁੱਤਰਾਂ ਦੀ ਮੰਗ ਨਹੀਂ, ਇਹੋ ਜਿਹੀ ਘਾਲਣਾ ਬੁਢੇਪੇ 'ਚ ਸੇਵਾ ਕਰਕੇ, ਤਾਂ ਫਿਰ ਆਪ ਨੂੰ ਅਮਰੂ ਕਹਾਉਣਾ ਪੂਰਾ ਨਾਮ ਹੀ ਨਹੀਂ ਲਿਆ, ਫਿਰ ਨਥਾਵਾਂ ਕਹਾਉਣਾ ਤੇ ਕਿਹਾ ਚੱਲੀਏ। ਬੱਚੀ ਨੂੰ ਕਹਿ ਦਿੱਤਾ ਨਾ ਪਿਆਰ ਨਾਲ, ਨਫ਼ਰਤ ਨਾਲ ਨਹੀਂ ਸੀ ਕਿਹਾ, ਈਰਖਾ ਨਾਲ ਨਹੀਂ ਸੀ ਕਿਹਾ, ਦੁਸ਼ਮਣੀ ਨਾਲ ਨਹੀਂ ਸੀ ਕਿਹਾ, ਗੁੱਸੇ ਨਾਲ ਨਹੀਂ ਸੀ ਕਿਹਾ, ਪਿਆਰ ਨਾਲ। ਬੱਚੇ ਨੂੰ ਕਹੀਦਾ ਉਹ ਝੱਲਿਆ, ਤੂੰ ਝੱਲੀਆਂ ਗੱਲਾਂ ਕਰੀ ਜਾਂਦਾ, ਬੱਚੇ ਨੂੰ ਬੱਚੀ ਨੂੰ ਝੱਲੀਏ, ਮੈਂ ਕੋਈ ਨਹੀਂ ਥਾਵਾਂ, ਮੈਨੂੰ ਤਾਂ ਹੁਣ ਪੂਰੇ ਗੁਰੂਆਂ ਦੇ ਚਰਨਾਂ 'ਚ ਥਾਂ ਮਿਲ ਗਈ। ਚੱਲੀਏ ਕਹਿਣ ਦੀ ਦੇਰ ਸੀ, ਸਾਧੂ ਬੋਲੇ ਸਹਿ ਸੁਭਾਅ। ਉਸ ਵੇਲੇ ਬਾਬਾ ਅਮਰਦਾਸ ਦੀ ਅਵਸਥਾ ਸਾਧ ਹੋ ਚੁੱਕੀ, ਅਵਸਥਾ ਦਾ ਨਾਮ ਸਾਧ ਹੈ, ਆ ਚੋੜਿਆਂ ਦਾ ਨਾਮ ਸਾਧ ਨਹੀਂ ਹੈ, ਡੇਰਿਆਂ ਦਾ ਨਾਮ ਸਾਧ ਨਹੀਂ ਹੈ, ਕੇਲੇ ਬਹੁਤੇ ਨਾਲ ਲਾਲੇ ਸਾਧ ਨਹੀਂ, ਸਾਧ ਨਾਮ ਨਿਰਮਲ
ਕਰਮ।
ਹਾਂ, ਜਿਹਦੀ ਅਵਸਥਾ ਸਾਧਨਾ ਵਿੱਚ ਜੁੜ ਗਈ ਹੈ ਉਹਨੂੰ ਸਾਧ ਕਿਹਾ। ਅਸੀਂ ਕੱਪੜੇ ਦੇਖ ਕੇ ਮਗਰ ਲੱਗ ਜਾਂਦੇ, ਅਸੀਂ ਡੇਰੇ ਦੇਖ ਕੇ ਮਗਰ ਲੱਗ ਜਾਂਦੇ, ਅਸੀਂ ਚੇਲੇ ਦੇਖ ਕੇ ਮਗਰ ਲੱਗ ਜਾਂਦੇ ਹਾਂ, ਪਰ ਸਾਧ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਨੂੰ ਕਿਹਾ। ਇਹ ਨਿਸ਼ਾਨੀ ਸਾਧ ਕੀ ਜਿਸ ਭੇਟ ਕਰੀਏ, ਜਿਹਦੀ ਸੰਗਤ ਕੀਤਿਆਂ ਨਸ਼ੇ ਛੁੱਟ ਜਾਣ, ਬੁਰਾਈਆਂ ਛੁੱਟ ਜਾਣ, ਵਾਸ਼ਨਾਵਾਂ ਛੁੱਟ ਜਾਣ, ਨਾਮ ਵੱਲ ਮਨ ਜੁੜ ਜਾਵੇ, ਸਮਝ ਲਿਓ ਸਾਨੂੰ ਕੋਈ ਸਾਧ ਮਿਲ ਗਿਆ। ਇਹ ਨਿਸ਼ਾਨੀ ਸਾਧ ਕੀ ਜਿਸ ਭੇਟ ਕਰੀਏ, ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਸਾਧ ਕਿਹਨੂੰ ਕਹਿੰਦੇ। ਜੇ ਉਹ ਸਾਧ ਹੋਵੇ ਨਾ, ਫਿਰ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਬਾਬਾ ਹਰਬੰਸ ਸਿੰਘ ਦੇ ਉੱਤੋਂ ਅਗਲੇ ਕੁਰਬਾਨੀ ਦੇਣ ਨੂੰ ਜੋ ਕੁਛ ਹੁੰਦਾ ਸੀ ਕੋਲ ਕੱਢ ਕੇ ਰੱਖ ਲਿਆ। ਉਹਨਾਂ ਦੇ ਦਰਸ਼ਨ ਹੀ ਐਸੇ ਸੀ, ਉਹਨਾਂ ਦਾ ਤੇਜ ਹੀ ਐਸਾ ਸੀ। ਗੁਰੂ ਅਮਰਦਾਸ ਮਹਾਰਾਜ ਜੇ ਕਹਿ ਤਾਂ ਝੱਲੀ, ਉਹ ਝੱਲੀ ਹੋ ਗਈ। ਸਾਧੂ ਬੋਲੇ ਸਹਿਜ ਵਾ ਸਾਧਕਾ ਬੋਲਿਆ, ਦਿਨ ਚੜਿਆ ਕੱਪੜੇ ਪਾੜੇ, ਸਿਰ ਦੇ ਵਾਲ ਖੋਏ, ਬੱਚਿਆਂ ਨੂੰ ਕੁੱਟੇ ਮਾਰੇ, ਘਰ ਨੂੰ ਅੱਗ ਲਾਏ, ਚਾਰ ਬੰਦਿਆਂ ਨੇ ਫੜੀ, ਗੁਰੂ ਅਮਰਦਾਸ ਗੁਰੂ ਅੰਗਦ ਦੇ ਮਹਾਰਾਜ ਕੋਲ ਲੈ ਗਏ। ਆਹ ਗੱਲ ਹੋਈ, ਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ, ਅੱਛਾ ਬੁਲਾਓ। ਅਜੇ ਵੀ ਕਹਿ ਦਿੱਤਾ ਸੱਚੇ ਪਾਤਸ਼ਾਹ ਮੇਰੇ ਕੋਲ ਭੁੱਲ ਹੋ ਗਈ। ਗੁਰੂ ਅਮਰਦਾਸ ਮਹਾਰਾਜ, ਇਹ ਨਹੀਂ ਕਿ ਮੈਨੂੰ ਇਹਨੇ ਅਮਰੂ ਨੂੰ ਥਾਵਾਂ ਕਿਉਂ ਕਿਹਾ, ਇਹ ਕੌਣ ਹੁੰਦੀ ਕਹਿਣ ਵਾਲੀ, ਨਹੀਂ ਹੈ ਹੀ ਨਹੀਂ ਅੰਦਰ ਈਰਖਾ ਦੀ ਚੰਗਿਆੜੀ, ਬੋਲੋ ਠੰਡ ਹੀ ਠੰਡ, ਸ਼ਾਂਤੀ ਹੀ ਸ਼ਾਂਤੀ, ਨਿਮਰਤਾ ਹੀ ਨਿਮਰਤਾ, ਮਹਾਰਾਜ ਬੋਲੋਗੀ। ਫਿਰ ਗੁਰੂ ਅੰਗਦ ਦੇ ਮਹਾਰਾਜ ਨੇ ਕਿਹਾ, ਇਹ ਨਿਮਾਣਿਆਂ ਦਾ ਮਾਣ ਹੈ, ਇਹ ਨਿਤਾਣਿਆਂ ਦਾ ਤਾਣ ਹੈ, ਇਹ ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ, ਇਹ ਨਿਥਾਵਿਆਂ ਦਾ ਆਪ ਥਾਂ ਹੈ। ਉਸੇ ਦੇ ਨਹੀਂ ਗੁਰਗੱਦੀ ਦਿੱਤੀ, ਉਸੇ ਦੇ ਨਹੀਂ ਤਖਤ ਦਿੱਤਾ, ਉਸੇ ਦੇ ਨਹੀਂ ਸਾਧ ਸੰਗਤ, ਜੋ ਗੁਰੂ ਅੰਗਦ ਦੇ ਮਹਾਰਾਜ ਨੇ ਬਚਨ ਦਿੱਤਾ ਉਹ ਬਣਾ ਦਿੱਤਾ, ਉਹ ਬਣ ਗਏ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ
ਤੋਹੇ ਬਣੇ ਆਵੇ।
ਬਾਬਾ ਹਰਬੰਸ ਸਿੰਘ ਦੀ ਗੱਲ ਹੈ, ਸਾਧ ਸੰਗਤ ਜੀਵਨ ਦੇਖੋ ਸ਼ੁਰੂਆਤ ਤੋਂ ਸਾਰਾ, ਬਾਬਾ ਬਚਨ ਸਿੰਘ ਦੀ ਗੱਲ ਹੈ, ਸ਼ੁਰੂਆਤ ਤੋਂ ਜੀਵਨ ਦੇਖੋ, ਫਿਰ ਪਤਾ ਲੱਗਦਾ ਕਿ ਦੁਹਾਈ ਰੱਬ ਦੀ, ਇਹ ਮਾਰਗ ਬੜਾ ਸਮਾਂ ਜਾਚ ਨਹੀਂ ਦਿੰਦਾ। ਕਿਉਂਕਿ 13 ਬਲਾਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਸਾਖੀ ਦਾ ਦਿਹਾੜਾ ਹਰ ਸਾਲ ਦੀ ਤਰ੍ਹਾਂ ਬੜੇ ਉੱਚੇ ਪੱਧਰ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮਨਾਇਆ ਜਾ ਰਿਹਾ, ਖਾਲਸੇ ਦਾ ਪ੍ਰਗਟ ਦਿਹਾੜਾ। 26 ਖੰਡ ਪਾਠ ਸਾਹਿਬ ਕੱਲ੍ਹ ਦੇ ਆਰੰਭ ਨੇ, ਅੰਮ੍ਰਿਤ ਵੇਲੇ ਭੋਗ ਪੈਣਗੇ, ਦੁਬਾਰਾ ਲੜੀ 26 ਦੀ ਆਰੰਭ ਹੋਏਗੀ। 1 ਤਰੀਕ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ, ਬੇਅੰਤ ਸੰਗਤਾਂ ਨੇ ਨਾਮ ਲਿਖਾਏ। ਆਪ ਸੰਗਤਾਂ ਨੂੰ ਬੇਨਤੀ ਹੈ, ਭਾਈ 13 ਬਲਾਕ ਗੁਰਦੁਆਰਾ ਸਾਹਿਬ ਕੋਈ ਦੂਰ ਨਹੀਂ ਹੈ, ਗੀਤਾ ਕਲੋਨੀ, ਅੰਮ੍ਰਿਤ ਛਕਣ ਦਾ ਮਨ ਬਣਾਓ, ਗੁਰੂ ਦੇ ਲੜ ਲੱਗਣ ਦਾ ਮਨ ਬਣਾਓ, ਬਾਜਾਂ ਵਾਲੇ ਦੇ ਧੀਆਂ ਤੇ ਪੁੱਤਰ ਬਣਨ ਦਾ
ਮਨ ਬਣਾਓ,
ਮਨ ਬਣਾਓ। ਜਿੰਨਾ ਚਿਰ ਬਾਜਾਂ ਵਾਲੇ ਦੇ ਪੁੱਤਰ ਪੁੱਤਰੀਆਂ ਨਹੀਂ ਬਣਦੇ, ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣਦੇ, ਜਿੰਨਾ ਚਿਰ ਸਾਧ ਸੰਗਤ ਪੀਵੋ ਪਹੁਲ ਖੰਡ ਧਾਰ ਬਾਜਾਂ ਵਾਲੇ ਦਾ ਹੁਕਮ ਨਹੀਂ ਮੰਨਦੇ, ਉਹਨਾਂ ਚਿਰ ਜਨਮ ਸੁਹੇਲਾ ਨਹੀਂ ਹੋਣਾ। ਸਿੱਖ ਧਰਮ ਦੇ ਵਿੱਚ ਪੈਦਾ ਹੋ ਕੇ ਅੰਮ੍ਰਿਤ ਛਕਣਾ 110% ਜ਼ਰੂਰੀ ਹੈ। ਹਰ ਧਰਮ ਦੇ ਵਿੱਚ ਗੁਰੂ ਵਾਲੇ ਬਣਨਾ ਜ਼ਰੂਰੀ ਹੈ, ਆਪਣੇ ਆਪਣੇ ਧਰਮਾਂ ਦੀ ਮਰਿਆਦਾ ਮੁਤਾਬਕ। ਆ ਜਾਓ ਸਿੱਖ ਧਰਮ ਦੇ ਅੰਦਰ ਗੁਰੂ ਨਾਨਕ ਦੇ ਘਰ ਵਿੱਚ ਤਾਂ ਪੀਵੋ ਪਹੁਲ ਖੰਡ ਧਾਰ ਹੋਵੇ
ਜਨਮ ਸੁਹੇਲਾ।
ਮੌਕਾ ਬਾਰ ਬਾਰ ਨਹੀਂ ਮਿਲਦਾ, ਜ਼ਿੰਦਗੀ ਬਾਰ ਬਾਰ ਨਹੀਂ ਮਿਲਦੀ, ਖਾਣਾ ਪੀਣਾ ਹੰਡਾਉਣਾ ਪਸ਼ੂਆਂ ਦੀ ਜੂਨ ਚ ਵੀ ਮਿਲ ਜਾਏਗਾ, ਹੱਸਣਾ ਖੇਡਣਾ ਉਹਨਾਂ ਚ ਵੀ ਮਿਲ ਜਾਏਗਾ, ਸੌਣਾ ਜਾਗਣਾ ਉਹਨਾਂ ਚ ਵੀ ਮਿਲ ਜਾਏਗਾ, ਬੱਚੇ ਉਹਨਾਂ ਦੇ ਵੀ ਪੈਦਾ ਹੁੰਦੇ, ਪੰਛੀ ਵੀ ਆਲਣਾ ਬਣਾ ਕੇ ਬੱਚਿਆਂ ਨੂੰ ਦਿੰਦੇ, ਚੋਗਾ ਦਿੰਦੇ, ਪਰ ਅੰਮ੍ਰਿਤ ਦੀ ਰਾਤ ਮਿਲੇਗੀ ਤਾਂ ਮਨੁੱਖ ਜੂਨ ਵਿੱਚ ਮਿਲੇਗੀ। ਸਤ ਸੰਗਤ ਮਿਲੇਗੀ ਤਾਂ ਮਨੁੱਖ ਬੋਲੋ ਜੀਵਨ ਵਿੱਚ ਮਿਲੇਗੀ, ਬਾਕੀ ਬੀਜ ਮਾਤਰ ਸਰਵਮੇ ਗਿਆਨ, ਉਹ ਤਾਂ ਸਾਰਿਆਂ ਚ ਹੀ ਹੈ। ਕੀੜੀ ਵੀ ਖੁੱਡ ਤੋਂ ਨਿਕਲਦੀ ਤਾਂ ਚੋਗਾ ਲੈ ਕੇ ਆਪਣੀ ਖੁੱਡ ਚ ਵਾਪਸ ਆ ਜਾਂਦੀ, ਪੰਛੀ ਉਡਾਰੀ ਮਾਰਦਾ ਆਲਣੇ ਤੋਂ ਆਪਣਾ ਚੋਗਾ ਲੈ ਕੇ ਆਪਣੀ ਜਗ੍ਹਾ ਤੇ ਵਾਪਸ ਆ ਜਾਂਦਾ ਹੈ। ਕਦੀ ਦੇਖੋ ਤਾਂ ਸਹੀ, ਸਾਧ ਸਿੰਘ ਪੰਛੀ ਆਪਣਾ ਟਿਕਾਣਾ ਭੁੱਲਦਾ, ਪੰਛੀ ਆਪਣਾ ਆਲਣਾ ਭੁੱਲਦਾ ਹੈ, ਸੱਪ ਆਪਣੀ ਖੁੱਡ ਭੁੱਲਦਾ ਹੈ, ਪਸ਼ੂ ਆਪਣਾ ਕਿੱਲਾ ਭੁੱਲਦਾ ਹੈ, ਪਸ਼ੂ ਆਪਣਾ ਘਰ ਭੁੱਲਦਾ ਹੈ। ਇਹ ਸਾਰਿਆਂ ਕੋਲ ਹੀ ਗਿਆਨ ਹੈਗਾ। ਤਾਂ ਜੇ ਇਹੋ ਹੀ ਕੁਛ ਸਾਡੇ ਕੋਲ ਹੈ ਤੇ ਉਹਨਾਂ ਵਿੱਚ ਤਾਂ ਸਾਡੇ ਵਿੱਚ ਕੀ ਫਰਕ ਹੋਇਆ? ਫਰਕ ਆਹ ਵਾ ਕਿ ਜਿੱਥੇ ਤੁਸੀਂ ਬੈਠੇ ਹੋ ਸਤ ਸੰਗਤ ਉਹਨਾਂ ਕੋਲ
ਨਹੀਂ
ਨਹੀਂ ਹੈ, ਖੰਡੇ ਬਾਟੇ ਦਾ ਅੰਮ੍ਰਿਤ ਉਹਨਾਂ ਕੋਲ
ਨਹੀਂ।
ਤਾਂ ਜੇ ਇਹ ਚੀਜ਼ ਆਪਾਂ ਪ੍ਰਾਪਤ ਨਾ ਕੀਤੀ ਤਾਂ ਫਿਰ ਉਹਨਾਂ ਵਰਗੇ ਹੀ ਹੋ ਗਏ। ਕਰਤੂਤ ਪਸ਼ੂ ਕੀ
ਮਾਨਸ ਜਾਤ
ਲੋਕ ਪਚਾਰਾ
ਕਰੇ ਦਿਨ ਰਾਤ।
ਆਹ ਇੱਕ ਵਿਲੱਖਣ ਚੀਜ਼ ਹੈ, ਇੱਕ ਸਮਾਲ ਗਿਆਨ ਹੈ, ਇੱਕ ਵਿਸ਼ੇਸ਼ ਗਿਆਨ ਹੈ। ਸਮਾਲ ਗਿਆਨ ਹਰ ਜੂਨ ਦੇ ਕੋਲ ਹੈ, ਤੇ ਵਿਸ਼ੇਸ਼ ਗਿਆਨ ਕੇਵਲ ਮਨੁੱਖ ਨੂੰ ਬਖਸ਼ਿਆ। ਵਿਸ਼ੇਸ਼ ਗਿਆਨ ਕੇਵਲ ਇਨਸਾਨ ਨੂੰ ਦਿੱਤਾ ਹੈ ਕਿ ਸਾਧ ਜੇ ਵਿਸ਼ੇਸ਼ ਗਿਆਨ ਛੱਡ ਦਿੱਤਾ ਤਾਂ ਪੱਲੇ ਕੱਖ ਨਹੀਂ ਰਹੇ। ਧੰਨ ਗੁਰੂ ਅਮਰਦਾਸ ਮਹਾਰਾਜ 62 ਸਾਲ ਦੀ ਉਮਰ ਤੱਕ, ਪਰ ਬਾਅਦ ਜਦੋਂ ਗੁਰੂ ਵਾਲੇ ਬਣੇ ਤਾਂ ਯਾਤਰਾ ਸ਼ੁਰੂ ਹੋਈ, ਸਫ਼ਰ ਸ਼ੁਰੂ ਹੋਇਆ, ਤਾਂ ਫਿਰ ਕਿੱਥੇ ਪਹੁੰਚ ਗਏ ਨੇ? ਪੱਲੇ ਅਮਰਦਾਸ ਗੁਣ ਤੇਰੇ ਪੜਿਓ ਹਾਂ ਪਿਆਰ ਵਿੱਚ ਸਾਰੇ, ਕੋਈ ਵਾਂਝੀ ਰਸਨਾ ਨਾ ਰਹਿ ਜਾਵੇ। ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਪੋਹੇ ਮਨਿਆ ਭਾਈ ਪਿਆਰਿਓ ਸੇਵਾ ਹਸਤੀ ਸਿਰ ਜਿਉਂ ਅੰਕਸ ਹੈ ਐਰਨ ਜਿਉਂ ਸਿਰ ਦੇ ਮਨ ਤਨ ਆਗੇ ਰੱਖ ਕੇ ਉਹ ਵੀ
ਸੇਵ ਕਰੇ
ਸੇਵ ਕਰੇ। ਔਰ ਸਾਧ ਸਿੰਘ ਬੜਾ ਖਾਸ ਦਿਹਾੜਾ ਹੈ, ਖਾਲਸੇ ਦਾ ਪ੍ਰਗਟ ਦਿਹਾੜਾ, ਅੰਮ੍ਰਿਤ ਛਕਣ ਦਾ, ਗੁਰੂ ਵਾਲੇ ਬਣ ਦਾ। 1 ਤਰੀਕ ਨੂੰ ਇੱਥੇ ਅੰਮ੍ਰਿਤ ਸੰਚਾਰ ਹੈ, 8 ਤਰੀਕ ਨੂੰ ਚੰਡੀਗੜ੍ਹ, 6 ਤਰੀਕ ਨੂੰ ਉੱਥੇ ਮਹਾਨ ਸਮਾਗਮ ਵਿਸਾਖੀ ਦਾ 6 ਅਪ੍ਰੈਲ ਨੂੰ ਆਰੰਭ ਹੋਣਾ ਹੈ। 6 ਰਾਤ ਨੂੰ ਰਾਗੀ ਦਰਬਾਰ ਹੈ, 7 ਰਾਤ ਨੂੰ ਸੰਤ ਸਮਾਗਮ ਹੈ, 8 ਸਵੇਰੇ ਦਿਨੇ ਦੀਵਾਨ ਹੈ ਤੇ ਨਾਲ ਅੰਮ੍ਰਿਤ ਸੰਚਾਰ ਹੈ। 3 ਦਿਨ ਮੈਡੀਕਲ ਕੈਂਪ ਚੱਲਣਾ ਹੈ। ਔਰ ਸਾਧ ਸਿੰਘ ਸੇਵਾਵਾਂ ਦੇ ਵਿੱਚ ਦਿੱਲੀ ਦੀ ਸੰਗਤ ਦਾ ਬਹੁਤ ਵੱਡਾ ਮੈਨੂੰ ਸਹਿਯੋਗ ਹੈ, ਗੁਰੂ ਗ੍ਰੰਥ ਸਾਹਿਬ ਦੀ ਰਹਿਮਤ। ਜਿਵੇਂ ਹੁਸ਼ਿਆਰਪੁਰ ਟੂ ਦਸੂਹਾ ਰੋਡ ਪੰਜਾਬ 5 ਮੰਜ਼ਿਲਾ ਹੋਸਪਿਟਲ ਬਣਦਾ, ਸੇਵਾ ਕਰਨੀ ਬਹੁਤ ਔਖੀ ਹੈ, ਹੋ ਜਾਂਦੀ ਹੈ ਜੇ ਗੁਰੂ ਸਾਹਿਬ ਜੀ ਕਰਵਾ ਲੈਣ, ਮਹਾਰਾਜ ਜੀ ਕਰਵਾ ਲੈਣ, ਸਤਿਗੁਰ ਜੀ ਮਿਹਰ ਭਰਿਆ ਸਿਰ ਤੇ ਹੱਥ ਰੱਖਣ, ਰੱਖਿਆ ਮਹਾਂਪੁਰਖਾਂ ਦੇ ਸਿਰ ਤੇ 8 ਸਟੇਟਾਂ ਦੇ ਵਿੱਚ ਆਪਣੇ ਸੇਵਾ ਦਾ ਝੰਡਾ ਚੁਲਾ ਦਿੱਤਾ।
ਸਤਿ ਸ੍ਰੀ ਅਕਾਲ।
ਉਹਨਾਂ ਦੇ ਉੱਤੇ ਵਿਸ਼ੇਸ਼ ਮਹਾਰਾਜ ਦਾ ਮਿਹਰ ਭਰਿਆ ਹੱਥ ਸੀ। ਬੇਨਤੀ ਕਰਦੇ ਹਾਂ ਜਿਹੜੇ ਕਾਰ ਸੇਵਾ ਵਾਲੀਆਂ ਰੂਹਾਂ ਨੇ ਨਾ, ਉਹ ਇੱਕ ਜਨਮ ਦੀ ਗੱਲ ਨਹੀਂ ਹੈ, ਇਹ ਹਰ ਜਨਮ ਦੇ ਵਿੱਚ ਕਾਰ ਸੇਵਾ ਲੈਂਦੀਆਂ ਆਈਆਂ, ਹਰ ਜਨਮ ਚ ਕਾਰ ਸੇਵਾ ਵਾਲੇ ਬਣਦੇ ਆਏ ਨੇ। ਜਿਹੜੀਆਂ ਸ਼ਹੀਦੀ ਫੌਜਾਂ ਨੇ ਨਾ, ਜਿਹੜੇ ਅੱਜ ਸ਼ਹੀਦੀਆਂ ਦਿੰਦੇ ਨੇ, ਉਹ ਪਿੱਛੇ ਵੀ ਜਨਮਾਂ ਚ ਸ਼ਹੀਦੀਆਂ ਦਿੰਦੇ ਆਏ, ਕਿਉਂਕਿ ਜਿਹੜੀ ਚੀਜ਼ ਨਾਲ ਅੰਦਰੋਂ ਪਿਆਰ ਹੋ ਜਾਂਦਾ, ਆਟੋਮੈਟਿਕਲੀ ਇੱਕ ਮੰਗ ਅੰਦਰੋਂ ਉੱਠਦੀ ਕਿ ਸੱਚੇ ਪਾਤਸ਼ਾਹ ਜੇ ਜਨਮ ਮਿਲੇ ਤਾਂ ਤੁਹਾਡੀ ਸੇਵਾ ਦਾ ਮਿਲੇ। ਸ਼ਹੀਦ ਕਹਿੰਦਾ ਜੇ ਜਨਮ ਮਿਲੇ ਮੈਂ ਹਰ ਜਨਮ ਤੁਹਾਡੇ ਲੇਖੇ ਲਾਵਾਂ, ਹਰ ਜਨਮ ਸ਼ਹੀਦੀ ਦੇਵਾਂ, ਹਰ ਜਨਮ ਮੇਰਾ ਗੁਰੂ ਜੀ ਤੁਹਾਡੀ ਸੇਵਾ ਦੇ ਵਿੱਚ ਲੱਗ ਜਾਵੇ। ਜਿਹਦਾ ਕੀਰਤਨ ਨਾਲ ਪਿਆਰ ਹੁੰਦਾ ਕਿ ਕਹਿੰਦਾ ਸੱਚੇ ਪਾਤਸ਼ਾਹ ਹਰ ਜਨਮ ਦੇ ਵਿੱਚ ਕੀਰਤਨ ਬਖਸ਼ੋ, ਜਿਹਦਾ ਸੇਵਾ ਨਾਲ ਪਿਆਰ ਹੈ। ਵੈਸੇ ਵੀ ਗੁਰਬਾਣੀ ਕਹਿੰਦੀ ਹੈ ਜਿਹਾ ਬੀਜੇ ਸੋ ਲੁਣੇ
ਕਰਮਾ
ਸੰਦੜਾ। ਇਸ ਜਨਮ ਵਿੱਚ ਬਾਬਾ ਹਰਵੰਸ ਸਿੰਘ ਜੀ ਸੇਵਾ ਦਾ ਬੀਜ ਬੀਜ ਕੇ ਗਏ ਨੇ। ਇੱਕ ਇੱਕ ਦਿਨ, ਇੱਕ ਇੱਕ ਘੜੀ, ਇੱਕ ਇੱਕ ਪਲ ਸੇਵਾ ਤੇ ਸਿਮਰਨ ਦਾ ਬੀਜ ਬੀਜਿਆ। ਅਗਰ ਉਹਨਾਂ ਨੂੰ ਦੁਬਾਰਾ ਜਨਮ ਮਿਲਦਾ ਹੈ ਤੇ ਸੇਵਾ ਦੇ ਬੀਜੇ ਬੀਜ ਤੋਂ ਕੀ ਮਿਲੇਗਾ ਫਿਰ? ਬੋਲੋ,
ਸੇਵਾ।
ਐਡਾ ਵੱਡਾ ਪੰਡਾਲ ਭਰਿਆ ਪਿਆ ਹੈ, ਜੇ ਸੇਵਾ ਦਾ ਬੀਜ ਬੀਜ ਕੇ ਗਏ ਦੁਬਾਰਾ ਜਨਮ ਮਿਲਦਾ ਤੇ ਕੀ ਮਿਲੇਗਾ?
ਸੇਵਾ,
ਸੇਵਾ ਹੀ ਮਿਲੇਗੀ। ਜਿਹਨੇ ਸਾਰੀ ਉਮਰ ਕੀਰਤਨ ਦਾ ਬੀਜ ਬੀਜਿਆ ਤੇ ਜਦੋਂ ਸਰੀਰ ਛੱਡ ਜਾਂਦਾ, ਜੇ ਦੁਬਾਰਾ ਜਨਮ ਮਿਲਦਾ ਤੇ ਕੀ ਮਿਲੇਗਾ?
ਕੀਰਤਨ
ਹੀ ਮਿਲੇਗਾ ਨਾ। ਜਿਹਨਾਂ ਨੇ ਸਾਧ ਸੰਗਤ ਬਾਰ ਬਾਰ ਧਰਮ ਦੀ ਖਾਤਰ ਮਰ ਮਿਟਣ ਵਾਲਾ ਖਿਤਾਬ ਪ੍ਰਾਪਤ ਕੀਤਾ ਹੈ, ਉਹ ਕਹਿੰਦੇ ਬਾਰ ਬਾਰ ਜਨਮ ਮਿਲੇ, ਬਾਰ ਬਾਰ ਫਾਂਸੀ ਦੇ ਚੜੀਏ, ਬਾਰ ਬਾਰ ਸ਼ਹੀਦੀਆਂ ਦਈਏ ਤੇ ਬਾਰ ਬਾਰ ਜਨਮ ਗੁਰੂ ਦੇ ਲੇਖੇ ਲੱਗੇ। ਸੋ ਇਹ ਜਿਹੜੀਆਂ ਰੂਹਾਂ ਹੁੰਦੀਆਂ ਨੇ ਨਾ ਸਾਧ ਸੰਗਤ ਜੀ, ਇਹ ਬਾਰ ਬਾਰ ਜਨਮ ਲੈ ਕੇ ਸੇਵਾ ਚ ਆਉਂਦੀਆਂ, ਬਾਰ ਬਾਰ ਪਰਮਾਤਮਾ ਇਹਨਾਂ ਨੂੰ ਸੇਵਾ ਕਰਨ ਵਾਸਤੇ ਭੇਜਦਾ। ਜਿਹੜਾ ਬਾਣੀ ਦੇ ਅੰਮ੍ਰਿਤ ਵਚਨ ਹੈ ਨਾ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਇਹ ਚੋਰਾਂ ਠੱਗਾਂ ਬੇਈਮਾਨਾਂ ਸ਼ਰਾਬੀਆਂ ਕਬਾਬੀਆਂ ਤੇ ਨਹੀਂ ਇਹ ਢੁਕਦਾ। ਕਿਹਨੂੰ ਘੱਲਿਆ ਤੇ ਕਿਹਨੂੰ ਸੱਦਿਆ? ਜਿਸ ਬੱਚੇ ਚ ਔਗਣ ਹੋਵੇ ਨਾ, ਤੇ ਜੇ ਕਿਤੇ ਬੰਗਲੌਰ ਪੜ੍ਹਦਾ ਹੋਵੇ ਤੇ ਉਹ ਕਹੇ ਮੈਂ ਆਉਣਾ, ਤੇ ਮਾਂ ਬਾਪ ਵੀ ਕਹਿੰਦੇ ਨਹੀਂ ਤੂੰ ਅਜੇ ਉੱਥੇ ਰਹਿ, ਤੇਰੇ ਇੱਥੇ ਆਉਣਾ ਲੜਾਈਆਂ ਪੈਣੀਆਂ, ਤੂੰ ਇੱਥੇ ਅਲਾਂਬੇ ਦਵਾਏਗਾ, ਤੂੰ ਗਲੀਆਂ ਚ ਘੁੰਮੇਗਾ, ਤੂੰ ਅਜੇ ਉੱਥੇ ਹੀ ਰਹਿ। ਕੌਣ ਘੱਲਦਾ ਤੇ ਕੌਣ ਸੱਦਦਾ? ਇਹ ਮਹਾਂਪੁਰਖਾਂ ਤੇ ਤੁਕ ਢੁਕਦੀ ਹੈ, ਬੰਦਗੀ ਵਾਲਿਆਂ ਤੇ ਢੁਕਦੀ ਹੈ, ਜਿਨ੍ਹਾਂ ਨੇ ਜੀਵਨ ਗੁਰੂ ਨੂੰ ਭੇਟ ਕੀਤਾ, ਜਿਨ੍ਹਾਂ ਨੇ ਸਾਰਾ ਜੀਵਨ ਇਹ ਗੁਰਮਤ ਦਾ ਸਫ਼ਰ ਤੈਅ ਕੀਤਾ, ਉਹਨਾਂ ਦੇ ਢੁਕਦਾ। ਮਹਾਰਾਜ ਉਹਨਾਂ ਨੂੰ ਘੱਲਦੇ ਹੈ, ਜਦੋਂ ਉਹਨਾਂ ਦਾ ਕੰਮ ਪੂਰਾ ਹੁੰਦਾ ਤੇ ਮਹਾਰਾਜ ਜੀ ਵਾਪਸ ਸੱਦ ਲੈਂਦੇ ਨੇ। ਘੱਲੇ ਆਵੇ ਨਾਨਕਾ
ਸੱਦੇ ਉੱਠ।
ਅਸੀਂ ਤਾਂ ਹਰ ਕਿਤੇ ਹੀ ਪੜ੍ਹ ਦਈਦਾ, ਬਾਕੀ ਜੀਵ ਕਰਮਾਂ ਦੇ ਬੱਧੇ ਜੰਮਦੇ ਆ ਤੇ ਕਰਮਾਂ ਦੇ ਬੱਧੇ ਮਰਦੇ ਆ। ਇਹ ਜਿਹੜੇ ਸੱਤ ਪੁਰਸ਼ ਹੁੰਦੇ ਨੇ, ਇਹਨਾਂ ਦਾ ਉੱਤੇ, ਇਹਨਾਂ ਦੇ ਉੱਤੇ ਬਾਣੀ ਢੁਕਦੀ ਹੈ ਕਿ ਮਹਾਰਾਜ ਉਹਨਾਂ ਨੂੰ ਸੇਵਾ ਵਾਸਤੇ ਮਾਤ ਲੋਕ ਵਿੱਚ ਭੇਜਦਾ, ਆਪ ਸੇਵਾ ਕਰੋ ਤੇ ਲੋਕਾਂ ਕੋਲੋਂ ਕਰਾਓ, ਆਪ ਨਾਮ ਜਪੋ ਤੇ ਦੁਨੀਆਂ ਕੋਲੋਂ
ਜਪਾਓ।
ਜਦੋਂ ਲੰਗਰ ਸਾਹਿਬ ਅੱਜ ਵੀ ਦੇਖੋ ਜਾ ਕੇ, ਇੱਥੇ ਕਾਰ ਸੇਵਾ ਦਾ ਦੇਖ ਲਿਓ, ਸਵਾ ਘੰਟਾ ਸਵੇਰੇ ਤੇ ਸਵਾ ਘੰਟਾ ਸ਼ਾਮੀ ਸਤਨਾਮ ਵਾਹਿਗੁਰੂ ਦਾ ਸਿਮਰਨ ਵੀ ਹੋਣਾ, ਫਿਰ ਸਾਰਾ ਦਿਨ ਕਾਰ ਸੇਵਾ ਚੱਲਣੀ ਹੈ। ਇਹ ਸਿਮਰਨ ਜਦੋਂ ਹੋ ਜਾਂਦਾ ਹੈ ਨਾ, ਤੇ ਸੇਵਾ ਦੇ ਵਿੱਚ ਬਰਕਤਾਂ ਆ ਜਾਂਦੀਆਂ। ਦੇਖਣ ਨੂੰ ਲੱਗਦਾ ਸੇਵਾ 'ਚ ਬੰਦੇ ਲੱਗੇ, ਬੀਬੀਆਂ ਲੱਗੀਆਂ। ਮੈਂ ਬੇਨਤੀ ਕਰਾਂ, ਜਿੱਥੇ ਸਿਮਰਨ ਹੋ ਜਾਂਦਾ, ਜਿੱਥੇ ਸੇਵਾ ਗੁਰੂ ਦੀ ਆ ਜਾਂਦੀ ਨਾ, ਉੱਥੇ ਤਾਂ 33 ਕਰੋੜ ਦੇਵੀ ਦੇਵਤਾ ਵੀ ਟੋਕਰੀ ਚੁੱਕਦਾ ਹੈ।
ਬੋਲੇ
ਗੁਰੂ ਅਰਜਨ ਦੇਵ ਮਹਾਰਾਜ ਨੇ ਸੇਵਾ ਕਰਾਈ। ਸ਼੍ਰੀ ਹਰਿਮੰਦਰ ਸਾਹਿਬ ਸਰੋਵਰ ਸਾਹਿਬ ਦੇ ਇਤਿਹਾਸ ਦੇ ਪੰਨੇ ਫੋਲਿਓ, ਪੜਿਓ ਕਿ ਸਾਧ ਸਿੰਘ ਜਦੋਂ ਇਹੋ ਜਿਹੀ ਫੌਜ ਆ ਗਈ ਜਿਨ੍ਹਾਂ ਦੇ ਸਿਰ ਦੇ ਨਾਲ ਬਾਟਾ ਨਹੀਂ ਲੱਗਦਾ, ਉਹਨਾਂ ਨੂੰ ਪੁੱਛਿਆ ਤੁਸੀਂ ਕੌਣ ਕਿੱਥੋਂ ਆਏ, ਨਹੀਂ ਦੱਸਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਐਂ ਪੁੱਛਿਓ ਤੁਸੀਂ ਦੇਵ ਲੋਕ ਤੋਂ ਆਏ ਹੋ? ਤਾਂ ਫਿਰ ਹਾਂ ਚ ਸਿਰ ਹਿਲਾਇਆ ਤੇ ਬੋਲੇ ਫਿਰ ਵੀ ਨਹੀਂ। ਫਿਰ ਮਹਾਰਾਜ ਨੇ ਕਿਹਾ ਬ੍ਰਹਮਾ ਵਿਸ਼ਨੂੰ ਮਹੇਸ਼ ਆਪਣੀ ਫੌਜ ਲੈ ਕੇ ਅੱਜ ਹਰਿਮੰਦਰ ਸਾਹਿਬ ਦੀ ਸੇਵਾ 'ਚ ਲੱਗੇ ਹੋਏ ਨੇ। ਇਹ ਆਉਂਦੀਆਂ ਨੇ ਫੌਜਾਂ, ਇਹ ਗੁਪਤ ਫੌਜਾਂ, ਸ਼ਹੀਦ ਫੌਜਾਂ, ਇਹ ਸਾਰੀਆਂ ਵਿੱਚ ਆ ਕੇ ਸੇਵਾ 'ਚ ਲੱਗਦੀਆਂ ਨੇ। ਸੋ ਨਿਸ਼ਕਾਮ ਸੇਵਾ ਕਰਕੇ ਬੜੀ ਮਹਾਨਤਾ ਪ੍ਰਾਪਤ ਕੀਤੀ ਹੈ ਬਾਬਾ ਹਰਬੰਸ ਸਿੰਘ ਜੀ ਨੇ। ਆ ਤੁਹਾਡੇ ਇੱਥੇ ਲੀਡਰ ਸਾਹਿਬਾਨ ਅਵਤਾਰ ਸਿੰਘ ਹਿੱਤ ਹੈ ਨਾ, ਉਹਨਾਂ ਨਾਲ ਮੇਰੀ ਬੈਠਕ ਹੋਈ। ਉਹ ਦੱਸਦੇ ਕਿ ਜਦੋਂ 1699 ਤੋਂ 1999 300 ਸਾਲ ਮਨਾਇਆ ਨਾ ਆਨੰਦਪੁਰ ਸਾਹਿਬ, ਤੇ ਵਾਈਟ ਵਾਸ਼ ਦਾ ਹੁਕਮ ਮੈਨੂੰ ਲੱਗ ਗਿਆ ਸਮੇਂ ਦੀ ਹਕੂਮਤ ਵੱਲੋਂ, ਤੇ ਮੈਂ ਡਰ ਗਿਆ ਵੀ ਇਹ ਕਿੱਦਾਂ ਹੋਊਗਾ, ਮੈਂ ਤਾਂ ਕਰ ਨਹੀਂ ਸਕਦਾ। ਤੇ ਮੈਂ ਚਲ ਗਿਆ ਬਾਬਾ ਹਰਬੰਸ ਸਿੰਘ ਦੇ ਕੋਲ ਵੀ ਸਾਰਾ ਆਨੰਦਪੁਰ ਸਾਹਿਬ ਵਾਈਟ ਕਰਨਾ ਮੇਰੇ ਵੱਸ ਦੀ ਗੱਲ
ਨਹੀਂ।
ਕਹਿੰਦੇ ਬਾਬਾ ਹਰਬੰਸ ਸਿੰਘ ਜੀ ਨੇ, ਉਹਨਾਂ ਕੋਲ ਹੁਣ ਵੀ ਪੁੱਛ ਲਿਓ, ਕਹਿੰਦੇ ਬਾਬਾ ਹਰਬੰਸ ਸਿੰਘ ਜੀ ਨੇ 5 ਲੱਖ ਰੁਪਇਆ ਮੇਰੀ ਝੋਲੀ ਚ ਪਾਇਆ, ਤੇ ਕੰਮ ਤਾਂ ਉੱਥੇ 5 ਕਰੋੜ ਦਾ ਸੀ। 5 ਲੱਖ ਰੁਪਇਆ ਮੇਰੀ ਝੋਲੀ ਚ ਪਾਇਆ ਤੇ ਨਾਲ ਬਚਨ ਇਹ ਦੇਤਾ ਕਿ ਇਹ ਪੈਸੇ ਮੁੱਕਣੇ ਨਹੀਂ, ਪਰ ਸ਼ਰਤ ਇਹ ਕਹਿ ਕੇ ਇੱਕ ਦਮੜੀ ਵੀ ਇੱਧਰ ਉੱਧਰ ਨਹੀਂ ਹੋਣੀ ਚਾਹੀਦੀ। ਜਦੋਂ ਕਾਰ ਸੇਵਾ ਦੀ ਮਾਇਆ ਚੋਂ ਆਪਣੀ ਪ੍ਰੋਪਰਟੀ ਬਣਨੀ ਸ਼ੁਰੂ ਹੋ ਜਾਂਦੀ ਨਾ, ਤੇ ਉਹਦੀ ਬਰਕਤ ਖਤਮ ਹੋ ਜਾਂਦੀ। ਜਦੋਂ ਕਿਸੇ ਆਪਣੇ ਵਿਸ਼ੇਸ਼ ਕੰਮ ਵਾਸਤੇ, ਘਰ ਦੇ ਵਾਸਤੇ, ਪਰਿਵਾਰ ਵਾਸਤੇ, ਰਿਸ਼ਤੇਦਾਰ ਵਾਸਤੇ, ਆਪਣੀਆਂ ਦੋਸਤੀਆਂ ਯਾਰੀਆਂ ਪਗਾਉਣ ਵਾਸਤੇ ਇਹ ਮਾਇਆ ਜਦੋਂ ਜਾਣੀ ਸ਼ੁਰੂ ਹੋ ਜਾਂਦੀ ਨਾ, ਫਿਰ ਇਹਦੀਆਂ ਬਰਕਤਾਂ ਬੋਲੋ ਖਤਮ ਹੋ ਜਾਂਦੀਆਂ ਨੇ। ਕਹਿੰਦੇ ਬਾਬਾ ਹਰਬੰਸ ਸਿੰਘ ਨੇ ਕਿਹਾ ਇਹ 5 ਲੱਖ ਨਹੀਂ ਮੁੱਕਣਾ, ਪਰ ਸ਼ਰਤ ਇੱਕ ਹੈ ਕਿ ਇੱਕ ਦਮੜੀ ਵੀ ਇੱਧਰ ਉੱਧਰ
ਨਹੀਂ,
ਜੋ ਤੇਰੇ ਕੋਲ ਮਾਇਆ ਆਵੇ ਉਹਦੀ ਦਮੜੀ ਵੀ ਇੱਕ ਇੱਧਰ ਉੱਧਰ ਨਹੀਂ। ਬਾਜਾਂ ਵਾਲੇ ਦਾ ਦਰਬਾਰ ਹੈ ਆਨੰਦਪੁਰ ਸਾਹਿਬ, ਇਹ ਕਲਗੀਆਂ ਵਾਲੇ ਦੀ ਧਰਤੀ ਆ। ਤੇ ਕਹਿੰਦੇ ਮੈਂ ਬੜਾ ਸੰਭਾਲ ਸੰਭਾਲ ਕੇ ਰੱਖਿਆ। ਉਹ ਸੱਚਾਈ ਇਹੀ ਹੋਈ ਕਿ ਮਾਇਆ ਸੇਵਾ 'ਚ ਆਈ ਵੀ ਗਈ, ਜਾਈ ਵੀ ਗਈ, ਉਹ ਸੱਚੀ ਮੁੱਕੇ ਹੀ ਨਹੀਂ, ਸਾਰਾ ਹੀ ਆਨੰਦਪੁਰ ਸਾਹਿਬ ਵਾਈਟ ਹੋ ਗਏ। ਇਹ ਬਾਬਾ ਹਰਬੰਸ ਸਿੰਘ ਜੀ ਦੇ ਬੋਲਾਂ ਦੀ ਬਰਕਤ ਹੈ, ਨੁਕਤਾ ਹੈ, ਨੁਕਤਾ ਹੈ ਕਿ ਇਸ ਕਾਰ ਸੇਵਾ ਦੀ ਮਾਇਆ ਨੂੰ ਵਰਤਣਾ ਕਿਵੇਂ ਹੈ। ਦੁਨੀਆਂ ਦੀਆਂ ਅੱਖਾਂ ਦੇਖਦੀਆਂ, ਬਾਬਿਆਂ ਕੋਲ ਪੈਸੇ ਬੜੇ, ਜੇ ਮੜ ਜਾ ਕਹਿ ਦਈਏ ਕਿ ਸ਼ਾਇਦ ਸਾਨੂੰ ਵੀ ਆ ਸਾਡੀ ਮਦਦ ਹੀ ਕਰ ਦੇਣਗੇ, ਘਰ ਦੇ ਕੰਮ ਵਾਸਤੇ ਮੰਗਣ ਲੱਗ ਪੈਣਗੇ, ਦੁਨਿਆਵੀ ਕੰਮ ਵਾਸਤੇ ਮੰਗਣ ਲੱਗ ਪੈਣਗੇ, ਪਰ ਸਤਪੁਰਸ਼ ਨਹੀਂ ਇਸ ਮਾਇਆ ਨੂੰ ਇੱਧਰਲੇ ਪਾਸੇ। ਕਹਿੰਦੇ ਭਾਈ ਮੈਂ ਤੂੰ ਮੰਗਦਾ ਮੈਂ ਦੇ ਦਿਆਂਗਾ, ਪਰ ਇਹ ਮਾਇਆ ਕਾਰ ਸੇਵਾ ਦੀ ਹੈ, ਇਹਦੇ ਚ ਅਰਦਾਸਾਂ ਆਏ ਨੇ, ਤੇਰੇ ਘਰ ਜਾ ਕੇ ਨਾ ਕੰਮ ਤੇਰਾ ਖਰਾਬ ਕਰ ਦੇਣਾ, ਇਹਦੇ ਚ ਅਰਦਾਸਾਂ ਨੇ, ਤੈਨੂੰ ਹੰਡਾਉਣੀ, ਤੈਨੂੰ ਹਜ਼ਮ ਕਰਨੀ ਔਖੀ ਹੋ ਜਾਏਗੀ। ਮਹਾਂਪੁਰਖ ਜਾਣਦੇ ਨੇ, ਸਤਪੁਰਖ ਜਾਣਦੇ ਨੇ, ਤਾਂ ਸਾਧ ਸਿੰਘ ਘਾਲਣਾ ਘਾਲੀਆਂ ਤੇ ਕਿੱਥੇ ਪਹੁੰਚ ਗਏ ਨੇ, ਪੰਥ ਰਤਨ ਦਾ ਖਿਤਾਬ ਮਿਲ ਗਿਆ।
ਸਤਿ ਸ੍ਰੀ ਅਕਾਲ।
ਆਰ ਪੀ ਸਿੰਘ ਨੇ ਉਪਰਾਲਾ ਕਰਿਆ, ਨੱਠ ਭੱਜ ਕੀਤੀ, ਇਹਨੇ ਮਿਹਨਤ ਕੀਤੀ, ਮੁਸ਼ਕਤ ਕੀਤੀ, ਕਿੱਥੇ ਕਿੱਥੇ ਤਰਲੇ ਕੀਤੇ। ਮੈਨੂੰ ਹੀ ਬਹੁਤ ਵਾਰੀ ਕਹਿਣਾ ਪਿਆ ਇਹਨੂੰ ਦੀਵਾਨ ਦੇ ਦਿਓ, ਆ ਜਾਇਓ, ਜੇ ਉਹ ਸਭ ਕੁਛ ਕਰਨਾ ਪੈਂਦਾ ਹੈ। ਮਹਾਰਾਜ ਅਰਦਾਸ ਕਰੋ ਇਹਨਾਂ ਚੜ੍ਹਦੀ ਕਲਾ ਬਖਸ਼ਣ, ਤੇ ਐਸੇ ਉਪਰਾਲੇ ਕਰਨ ਵਾਲਾ ਕੋਈ ਵੀ ਹੋਵੇ ਉਹਦਾ ਸਾਥ ਦੇਣਾ, ਸਹਿਯੋਗ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਗੁਰੂ ਨਾਲ ਜੁੜਨਾ, ਸ਼ਬਦ ਨਾਲ ਜੁੜਨਾ, ਬਾਣੀ ਨਾਲ ਜੁੜਨਾ। ਬਾਬਾ ਹਰਬੰਸ ਸਿੰਘ ਬਾਰੇ ਆਪਨੇ ਸੁਣਿਆ, ਜੇ ਕੋਈ ਉਹਨਾਂ ਨੂੰ ਮੱਥਾ ਟੇਕਦਾ ਸੀ ਤਾਂ ਖੂੰਡਾ ਚੱਲਦਾ ਸੀ, ਤੇ 1.25 ਮਹੀਨੇ ਦੀ ਸੇਵਾ ਲਾ ਦਿੰਦੇ ਸੀ, ਤੇ ਕਹਿੰਦੇ ਜਾਓ ਅੰਦਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ। ਬਾਬਾ ਸ਼ੀਸ਼ਾ ਸਿੰਘ ਉੱਥੇ ਅਸੀਂ ਦੇਖਿਆ, ਅੱਜ ਕੱਲ੍ਹ ਉਹ ਸਰੀਰ ਕਰਕੇ ਓਲਾ ਦੇ ਕੇ ਉਹਨਾਂ ਦੀ ਜਗ੍ਹਾ ਬਾਬਾ ਬਲਵਿੰਦਰ ਸਿੰਘ, ਅੱਜ ਬਾਬਾ ਬਲਵਿੰਦਰ ਸਿੰਘ ਨੂੰ ਮੱਥਾ ਟੇਕ ਕੇ ਦੇਖ ਲਓ। ਬਾਬਾ ਸ਼ੀਸ਼ਾ ਸਿੰਘ ਨੂੰ ਬੀਬੀ ਨੇ ਮੱਥਾ ਟੇਕਤਾ, ਕਹਿਣ ਲੱਗੇ ਤੇਰੀ ਯਾਤਰਾ ਤਾਂ ਪ੍ਰਵਾਨ ਹੋਣੀ ਹਜੂਰ ਸਾਹਿਬ ਦੀ, ਜੇ ਤੂੰ 1.25 ਮਹੀਨਾ ਹੁਣ ਬਾਟਾ ਢੋਏਗੀ। ਐਡੀ ਵੱਡੀ ਬੰਦਸ਼ ਲਾ ਤੀ, ਤੂੰ ਮੈਨੂੰ ਮੱਥਾ ਟੇਕਿਆ ਤੇ
ਕਿਉਂ
ਬੋਲੋ,
ਕਿਉਂ
ਕਿਉਂ ਟੇਕਿਆ? 1.25 ਮਹੀਨਾ ਸੇਵਾ ਕਰ ਤਾਂ ਤੇਰੀ ਯਾਤਰਾ ਸਫਲ ਹੀ ਹੋਣੀ, ਕਰਨੀ ਪਈ ਉਹਨੂੰ। ਸੋ ਸਾਧ ਸਿੰਘ ਸੱਚਾਈ ਹੈ, ਗੁਰੂ ਤਾਂ ਗੁਰੂ ਹੀ ਹੈ, ਪਰ ਕਹਿਣ ਸੁਣਨ ਵਾਲਾ, ਮੰਨਣ ਮਨਾਉਣ ਵਾਲਾ ਕੋਈ ਵਿਰਲਾ। ਆਪ ਨੂੰ ਮਨਾਉਣ ਵਾਲੇ ਬਹੁਤ ਨੇ, ਆਪਣੀਆਂ ਗੱਦੀਆਂ ਨੂੰ ਮੱਥੇ ਟਿਕਾਉਣ ਵਾਲੇ ਬਹੁਤ ਨੇ, ਆਪ ਨੂੰ ਰੱਬ ਕਹਾਉਣ ਵਾਲੇ ਬੜੇ ਨੇ, ਲੇਕਿਨ ਸਾਧ ਸੰਗਤ ਆਪ ਮਿਹਨਤ ਕਰਨੀ ਤੇ ਨਾਮ ਗੁਰੂ ਦਾ, ਵੀ ਇੱਧਰੋਂ ਮਿਹਰ ਆ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਆ ਰਹੀ ਹੈ, ਭਈ ਇੱਥੋਂ ਲਓ ਜੋ ਲੈਣਾ, ਇਹ ਕਹਿਣ ਵਾਲਾ ਕੋਈ ਬਿਰਲਾ ਹੈ। ਲੱਖ ਲੱਖ ਨਮਸਕਾਰ ਬਾਬਾ ਹਰਬੰਸ ਸਿੰਘ ਜੀਆਂ ਦੀਆਂ ਮਹਾਨ ਕਾਰ ਸੇਵਾਵਾਂ ਨੂੰ। ਅਰਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ, ਦਾਤਾ ਜੀ ਐਸੀਆਂ ਰੂਹਾਂ ਨੂੰ ਬਾਰ ਬਾਰ ਮਾਤ ਲੋਕ ਵਿੱਚ ਭੇਜੋ, ਬਾਰ ਬਾਰ ਆਪ ਜੀ ਦੇ ਸੁੰਦਰ ਦਰਬਾਰਾਂ ਦੀ ਸੇਵਾ ਕਰਨ ਕਰਾਉਣ। ਕਿਉਂਕਿ ਕੋਈ ਕਹਿੰਦਾ ਸਾਡੀ ਕੋਠੀ ਵਧੀਆ ਹੋਵੇ, ਸਾਡੀ ਰਹਿਸ਼ ਵਧੀਆ ਹੋਵੇ, ਸਾਡਾ ਰਹਿਣਾ ਬਹਿਣਾ ਵਧੀਆ ਹੋਵੇ, ਤੇ ਗੁਰੂ ਦੇ ਪਿਆਰੇ ਕਹਿੰਦੇ ਨਹੀਂ, ਮੇਰੇ ਗੁਰੂ ਦੇ ਘਰ ਵਧੀਆ ਤੋਂ ਵਧੀਆ ਹੋਣ। ਇੱਕ ਇੱਕ ਚਾਲ ਆਉਂਦੇ ਨੇ, ਇੱਕ ਇੱਕ ਵਧੀਆ ਤੋਂ ਵਧੀਆ ਚੀਜ਼ ਲਾਉਂਦੇ ਨੇ, ਗੁਰੂ ਘਰਾਂ ਦੇ ਉੱਤੇ ਆਪਣੀਆਂ ਖੁਸ਼ੀਆਂ ਲਾਉਂਦੇ ਨੇ। ਆਹ ਇੰਨੀ ਵਧੀਆ, ਆਹ ਇੰਨੀ ਵਧੀਆ, ਦੇਖ ਲਓ ਜਾ ਕੇ ਸਾਰੇ ਸਥਾਨਾਂ ਦੇ ਉੱਤੇ, ਖਾਸ ਕਰਕੇ ਦਿੱਲੀ ਦਾ ਇਤਿਹਾਸ। ਸੋ ਸਾਧ ਸੰਗਤ ਪਰ ਸੇਵਾ ਦਾ ਮਾਰਗ ਸਭ ਤੋਂ ਔਖਾ ਮਾਰਗ ਹੈ, ਸਭ ਤੋਂ ਔਖੀ ਮੰਜ਼ਿਲ। ਪੜ੍ਹੋ ਤੇ ਸਮਾਪਤੀ ਹੈ। ਮਹਾਕਰਣੀ ਤੇ ਸਮਾਗਮ ਹੈ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ 13 ਬਲਾਕ। ਪ੍ਰਬੰਧਕ ਬੜੀ ਮਿਹਨਤ ਉੱਥੇ ਕਰ ਰਹੇ ਨੇ, ਦਿਨ ਰਾਤ ਲੰਗਰ ਦੀ ਸੇਵਾ ਚ ਆਪ ਜੁਟੇ ਸਾਰੇ ਨੌਜਵਾਨ ਪ੍ਰਬੰਧਕ ਜਨ। ਔਰ 1 ਤਰੀਕ ਨੂੰ ਬੇਅੰਤ ਰਾਗੀ ਜਥੇ, ਢਾਡੀ ਜਥੇ, ਮਹਾਂਪੁਰਖ ਪਹੁੰਚ ਰਹੇ ਨੇ। ਤੁਸੀਂ ਸਮੇਤ ਸੰਗੀਆਂ ਸਾਥੀਆਂ ਦੇ 1 ਤਰੀਕ ਨੂੰ 13 ਬਲਾਕ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰਬਾਣੀ ਦਾ, ਗੁਰੂ ਸ਼ਬਦ ਦਾ ਆਨੰਦ ਮਾਨਣਾ। 30 ਤਰੀਕ ਰਾਤੀ, ਕੱਲ੍ਹ ਰਾਤੀ, ਪਰਸੋਂ ਰਾਤੀ ਵੀ ਉੱਥੇ ਹੀ ਸਮਾਗਮ ਹਨ। ਕੱਲ੍ਹ ਰਾਤ ਦਾ ਤੇ ਪਰਸੋਂ ਰਾਤ ਦਾ ਵੀ ਉੱਥੇ ਸਮਾਗਮ ਹੈ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਪਹੁੰਚ ਰਹੇ ਨੇ। ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਇੰਟਰਨੈਸ਼ਨਲ ਰਾਗੀ ਜਥੇ ਪਹੁੰਚ ਰਹੇ ਨੇ। ਤੁਸੀਂ ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ। 1 ਤਰੀਕ ਨੂੰ ਦਿਨੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 3 ਵਜੇ ਤੱਕ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਮਹਾਨ ਰਹਿਮਤ ਦਾ ਆਨੰਦ ਮਾਨਣਾ ਹੈ। सेवा नू लगदा मेरा की लग्या बाबा हरवंत सिंह दी सेवा जे दिल्ली दे विच बाबा हरवंत सिंह जी कोई करोड़ां दा बिजनेस होर कर लेंदे सेवा तो बिना पंथ रतन दा खिताब नहीं सी मिलना जे दिल्ली दे विच बाबा हरवंत सिंह जी बहुत वड्डी कुर्सी दे विच क्योंकि हिंदुस्तान दी सरकार इत्थे बैठी है अहुदेदार इत्थे बैठे ने वड्डे तो वड्डे अहुदेदारी दी कुर्सी मिल जांदी बाबा हरवंत सिंह नूं ते पंथ रतन दा खिताब नहीं सी मिलना ख्याल करो पंथ रतन दा खिताब नहीं सी मिलना जे बाबा हरवंत सिंह जी दिल्ली दे विच किसी होर मार्ग ते सेवा तो बिना तुरे होंगे ते पंथ रतन दा खिताब अज तक किसी नूं मिलिया नहीं ते इन्हां नूं मिलना नहीं सी बड़ा वड्डा मेवा महाराज ने बख्शिया बड़ा वड्डा फल दिता बहुत वड्डा अहुदा दिता जिस अहुदे दे बराबर कोई भी अहुदा
नहीं है
दुनिया दीआं वडियाईआं तां मिलीआं सारे याद करदे सब सिर झुकाउंदे सारे माण दिंदे पर पंथ रतन दा खिताब जिहड़ा अकाल तख्त साहिब तों मिल गया ना इस अहुदे दे बराबर कोई अहुदा नहीं कमाई कीती कदी व्यर्थ नहीं जांदी घालणा घाली कदी व्यर्थ नहीं जांदी घालणा घालो नाम जपो सेवा करो सिमरन करो सेवा करके जीवन सफल करो बाणी .net दे उत्ते ये सारा ही समागम सारे वर्ल्ड ते जा रहे हैं धन्नवाद है बाणी .net वालियां दा ये चंडीगढ़ जाके भी होर पिंडा नगर समागम से भी साडा गरीबां दा बड़ा साथ दिंदे ने बड़ा सहयोग दिंदे ने महाराज इन्हां नूं चढ़दियां कलां बख्शिश कर टी सीरीज वाले भी इस सुनेहे नूं विदेशां दे विच पहुंचा रहे ने बाबा हरवंत सिंह दी धारणा नूं कमाई नूं बहुत दूर तक पहुंचा रहे ने चैनल द्वारा सीडी द्वारा टी सीरीज वालियां दा भी धन्नवाद है ये सीडी तैयार होएगी आप सब संगतां तक जाएगी घरां च आप भी आनंद माणो तां होर उहनां नूं भी बाणी दिया शब्द का सेवा का सिमरन का आनंद मानन वास्ते प्रेरणा दियो पढ़ के समाप्ति है
Thank you.
ਨੇ ਕਿਰਪਾ ਕੀਤੀ। ਮਹਾਨ ਸੁਭਾਗਾ ਸਮਾਂ ਸਤ ਪੁਰਸ਼ਾਂ ਦੀ ਯਾਦ ਵਿੱਚ ਜੁੜ ਬੈਠਣ ਦਾ ਬਖਸ਼ਿਆ। ਸਤਿਗੁਰੂ ਮਿਹਰ ਕਰਨ ਸਾਰੀ ਸੰਗਤ ਦੀ ਹਾਜ਼ਰੀ ਪ੍ਰਵਾਨ ਹੋਵੇ। Bani.net ਰਾਹੀਂ ਸਾਰੇ ਵੱਡ ਦੇ ਵਿੱਚ ਜੋ ਜੋ ਵੀ ਪ੍ਰੇਮੀ ਬੈਠੇ ਪਿਆਰੇ ਬੈਠੇ ਸਭ ਦਾ ਪੜ੍ਹਿਆ ਅਤੇ ਸੁਣਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਵਾਨ ਕਰਨ, ਸਭ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ 'ਚ ਲੱਗੇ, ਪ੍ਰਬੰਧਕਾਂ ਨੂੰ ਚੜ੍ਹਦੀਆਂ ਕਲਾ ਮਹਾਰਾਜ ਬਖਸ਼ਣ, ਦਾਸਾਂ ਦੀ ਖਾਤਰ ਵੀ ਗੁਰੂ ਅੱਗੇ ਅਰਦਾਸ ਕਰਿਓ। ਸਤਿਗੁਰੂ ਮਿਹਰ ਕਰਨ ਇਸ ਜਥੇ ਨੂੰ ਮਤ ਸੁਮਤ ਬਖਸ਼ਣ, ਇਸ ਜਥੇ ਨੂੰ ਸ਼ੁੱਧ ਗੁਰਬਾਣੀ ਪੜ੍ਹਨ ਸੁਣਨ ਦਾ ਬਲ, ਸੇਵਾ ਅਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਇਹ ਅਰਦਾਸ ਸਾਡੇ ਵਾਸਤੇ ਸਤਿਗੁਰਾਂ ਦੇ ਅੱਗੇ ਕਰਿਓ। ਸਾਰੀ ਸੰਗਤ ਨੂੰ ਜੀ ਆਇਆਂ, ਸਭ ਦਾ ਹੀ ਧੰਨਵਾਦ। ਬਾਬਾ ਬਚਨ ਸਿੰਘ ਜੀਆਂ ਨੂੰ ਜੀ ਆਇਆਂ, ਜੋ ਪਤਵੰਤ ਅਤੇ ਸੱਜਣ ਹਾਜ਼ਰੀ ਭਰ ਕੇ ਗਏ ਸਭ ਨੂੰ ਜੀ ਆਇਆਂ, ਸਾਰਿਆਂ ਦਾ ਧੰਨਵਾਦ। ਆਓ 1 ਤਰੀਕ ਨੂੰ 13 ਬਲਾਕ ਗੁਰਦੁਆਰਾ ਸਾਹਿਬ ਪਹੁੰਚ ਕੇ ਦਿਨ ਦਾ ਸਮਾਗਮ ਹੈ, ਗੁਰਬਾਣੀ ਦਾ ਆਨੰਦ ਮਾਣੀਏ। ਆਏ ਜਥਿਆਂ ਦੇ ਮੁਖਾਰ ਬਿੰਦ ਤੋਂ ਗਾਇਨ ਕੀਤੀ ਗੁਰਬਾਣੀ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ। ਮਨ ਬਣਾਓ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ। ਦਿੱਲੀ ਦੇ ਵਿੱਚ ਮੈਂ ਇਹ ਚੀਜ਼ ਬੜੀ ਦੇਖੀ ਹੈ ਕਿ ਸੇਵਾ ਦੇ ਵਿੱਚ ਬੜਾ ਜੋਸ਼, ਭਾਂਡੇ ਮਾਂਜਣ ਤੋਂ ਸੰਗਤਾਂ ਦੇ ਭਾਂਡੇ ਮਾਂਜਣ ਤੋਂ ਪਿੱਛੇ ਨਹੀਂ ਹਟਣਗੇ, ਜੋੜੇ ਸਾਫ਼ ਕਰਨ ਤੋਂ ਪਿੱਛੇ ਨਹੀਂ ਹਟਣਗੇ, ਕੀਰਤਨ ਸਾਰਾ ਧਿਆਨ ਨਾਲ ਸੁਣਨਗੇ, ਨੱਠ ਭੱਜ ਕੇ ਸੇਵਾ ਕਰਨਗੇ, ਅੰਮ੍ਰਿਤ ਛਕਣ ਤੋਂ ਡਰਦੇ। ਬਹੁਤਿਆਂ ਦਾ ਮੈਂ ਇਹ ਹਾਲ ਦੇਖਿਆ, 10-10 ਸਾਲ 15-15 ਸਾਲ ਗੁਰਦੁਆਰੇ ਦੇ ਪ੍ਰਬੰਧਕ ਬਣਿਆ ਨੂੰ ਹੋ ਗਏ ਅਤੇ ਅੰਮ੍ਰਿਤ ਅਜੇ ਛਕਿਆ ਹੀ ਨਹੀਂ, ਅਤੇ ਦੂਜਿਆਂ ਨੂੰ ਆਪਾਂ ਕਿੱਦਾਂ ਕਹਾਂਗੇ ਭਾਈ ਗੁਰੂ ਵਾਲੇ ਬਣੋ ਜਦ ਆਪ ਹੀ ਨਹੀਂ ਬਣੇ। ਜਿਹੜੇ ਆਗੂ ਹੁੰਦੇ ਨਾ, ਭਾਵੇਂ ਕੀਰਤਨ ਕਰਨ ਵਾਲੇ ਆ, ਪ੍ਰਬੰਧਕ ਹੋ ਗਏ, ਮੈਨੇਜਮੈਂਟ ਵਾਲੇ ਹੁੰਦੇ, ਉਹਨਾਂ ਵੱਲ ਦੇਖ ਕੇ ਬਾਕੀਆਂ ਨੇ ਚੱਲਣਾ ਹੁੰਦਾ। ਇਹ ਦਿੱਲੀ 'ਚ ਮੈਂ ਬੜੀ ਵੱਡੀ ਘਾਟ ਦੇਖੀ ਕਿ ਸੇਵਾ 'ਚ ਕੋਈ ਕਮੀ ਨਹੀਂ, ਕੋਈ ਨਸ਼ਾ ਨਹੀਂ ਕਰਦੇ, ਗੁਰਮਤ ਤੋਂ ਬਾਹਰ ਭਾਵ ਕੋਈ ਨਸ਼ਾ ਨਹੀਂ, ਕੋਈ ਵੀ ਕੋਈ ਸ਼ਰਾਬ ਨਹੀਂ ਪੀਂਦੇ, ਪਰ ਪਤਾ ਨਹੀਂ ਅੰਮ੍ਰਿਤ ਛਕਣ ਤੋਂ ਕਿਉਂ ਡਰ ਹੈ। ਜਿਵੇਂ ਨਾ ਕਰਮਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਹੁੰਦੀ ਨਹੀਂ। ਬਾਬਾ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨ ਹੈ ਕਿ ਸਾਧ ਸੰਗਤ ਇੱਕ ਬਹੁਤ ਵੱਡਾ ਪੌਦਾ ਦਰਖਤ ਲੈ ਲਓ ਨਾ, ਬਰੋਟਾ ਬੋਹਰ ਪਿੱਪਲ ਕਹਿ ਲਓ, ਜਿਹਦਾ ਖਰਾਰ ਕੂਹਾਂ 'ਚ ਹੋਵੇ, ਉਹਦੇ ਪੱਤੇ ਗਿਣੋ, ਕਹਿੰਦੇ ਇੰਨੇ ਬੰਦੇ ਦੇ ਚੰਗੇ ਕਰਮ ਹੋਣ, ਰੱਬ ਨਾਲ ਗੁਰੂ ਨਾਲ ਜੁੜਿਆ ਹੋਇਆਂ ਦੇ ਘਰ ਜਨਮ ਮਿਲਦਾ। ਕਹਿੰਦੇ ਉਹਦੇ ਜੜ੍ਹਾਂ 'ਚ ਨਾ, ਪੱਤਿਆਂ ਦੀਆਂ ਜੜ੍ਹਾਂ 'ਚ ਗੋਲਾਂ ਛੋਟੀਆਂ ਛੋਟੀਆਂ ਹੁੰਦੀਆਂ, ਉਨੇ ਬੰਦੇ ਦੇ ਚੰਗੇ ਕਰਮ ਹੋਣ ਤਾਂ ਫਿਰ ਸਤਸੰਗਤ ਮਿਲਦੀ। ਕਹਿੰਦੇ ਉਸ ਗੋਲ ਨੂੰ ਖੋਲੋ ਤਾਂ ਨਿੱਕੇ ਨਿੱਕੇ ਖਸਖਸ ਦੇ ਦਾਣਿਆਂ ਵਰਗੇ ਬੀਜ ਹੈ, ਸਾਰੇ ਦਰਖਤ ਦੇ ਬੀਜ ਗਿਣੋਗੇ ਅਰਬਾਂ ਦੇ ਹਿਸਾਬ ਨਾਲ ਹੋ ਜਾਣੇ ਆ। ਕਹਿੰਦੇ ਇੰਨੇ ਬੰਦੇ ਦੇ ਚੰਗੇ ਕਰਮ ਹੋਣ ਤੇ ਖੰਡੇ ਬਾਟੇ ਦਾ ਅੰਮ੍ਰਿਤ ਮਿਲਦਾ। ਬੜਾ ਕੀਮਤੀ ਸੌਦਾ ਹੈ, ਬੜੇ ਪੁੰਨ ਜਮ੍ਹਾਂ ਕਰਨੇ ਪੈਂਦੇ ਨੇ ਇਸ ਦਾਤ ਨੂੰ ਪ੍ਰਾਪਤ ਕਰਨ ਵਾਸਤੇ। ਅੰਮ੍ਰਿਤ ਨਹੀਂ ਛਕਦੇ, ਪਰ ਇੱਕ ਗੱਲ ਨੋਟ ਕਰ ਲਓ ਕਿ ਇੱਕੋ ਦੇਹੀ ਹੈ ਜਿਹੜੀ ਜਿਹਨੂੰ ਗੁਰੂ ਵਾਲਾ ਬਣਨ ਦਾ ਅਧਿਕਾਰ ਹੈ, ਇੱਕੋ ਹੀ ਦੇਹੀ, ਮਨੁੱਖ ਦੀ ਦੇਹੀ ਬਸ। ਜੇ ਇਹ ਦੇਹੀ, ਇਹ ਤਾਂ ਮੁੱਕੀ ਜਾਣਾ ਸਮਾਂ, ਜਿਹੜੀ ਜ਼ਿੰਦਗੀ ਮਿਲੀ ਹੈ ਇਹ ਤਾਂ ਇੱਕ ਦਿਨ ਬੋਲੋ ਮੁੱਕੀ ਜਾਣਾ, ਇਹ ਤਾਂ ਸੌਦਾ ਮੁੱਕ ਜਾਣਾ, ਸਵਾਸਾਂ ਦਾ ਸੌਦਾ, ਭਾਂਡਾ ਖਾਲੀ ਹੋ ਜਾਣਾ ਇਹ ਤਾਂ ਇੱਕ ਦਿਨ। ਪਰ ਇੱਕ ਗੱਲ ਨੋਟ ਕਰੋ, ਜੇ ਮੁੜ ਕੇ ਮਨੁੱਖਾ ਦੇਹੀ ਨਾ ਮਿਲੀ ਤੇ 84 ਲੱਖ ਜੂਨ ਦਾ ਗੇੜਾ ਪੈ ਗਿਆ, ਫਿਰ ਕੀ ਕਰਾਂਗੇ? ਫਿਰ ਕਿਹੜੀ ਜੂਨ ਵਿੱਚ ਅੰਮ੍ਰਿਤ ਛਕਾਂਗੇ ਆਪਾਂ? ਕਿਹੜੀ ਜੂਨ ਵਿੱਚ ਸਤਸੰਗਤ ਕਰਾਂਗੇ? ਆਤਮਾ ਨਾ ਅੱਜ ਤੱਕ ਜੜੀ ਆ, ਨਾ ਸੜੀ ਆ, ਨਾ ਇਹਨੇ ਸੜਨਾ, ਤੇ ਕਰਮਾਂ ਮੁਤਾਬਕ, ਪੁੰਨਾਂ ਮੁਤਾਬਕ, ਚੰਗੇ ਮਾੜੇ ਕਰਮਾਂ ਮੁਤਾਬਕ ਅਗਲੀ ਜੂਨ ਮਿਲਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਮੰਨਿਆ ਤਾਂ ਮੋੜੇ ਨੂੰ ਕਿੰਨੀਆਂ ਜੂਨਾਂ ਮਿਲੀਆਂ? ਜਿਸ ਦਿਨ ਉਹਦਾ ਉਧਾਰ ਹੋਇਆ ਉਦਣ ਵੀ ਖਰਗੋਸ਼ ਸੀ ਉਹ, ਤੇ ਜੇ ਖਰਗੋਸ਼ ਦੀ ਜੂਨੀ 'ਚ ਆ ਜਾਏ ਇਹ ਰੂਹ ਆਤਮਾ ਤੇ ਫਿਰ ਅੰਮ੍ਰਿਤ ਮਿਲ ਜੂ ਛਕਣ ਨੂੰ? ਖਰਗੋਸ਼ ਦੀ ਜੂਨੀ 'ਚ ਆ ਜਾਏ ਸਤਸੰਗਤ ਮਿਲ ਜੂ? ਕਿਸੇ ਜੂਨ ਵਿੱਚ ਇਹ ਸੌਦਾ ਨਹੀਂ ਮਿਲਣਾ। ਬਾਕੀ ਸਭ ਕੁਛ ਬਾਕੀਆਂ ਜੂਨਾਂ ਚ ਹੈਗਾ, ਸਭ ਕੁਛ ਹੈ। ਪਹਿਲਾਂ ਮੈਂ ਕਹਿ ਵੀ ਚੁੱਕਾ ਦਰਬਾਰ ਕੀਰਤਨ ਦੇ ਦੌਰਾਨ ਭਈ ਸਭ ਕੁਛ ਹੈਗਾ ਬਾਕੀ, ਲੇਕਿਨ ਜੇ ਨਹੀਂ ਹੈ ਉਹਨਾਂ ਕੋਲ ਤਾਂ ਸਤਸੰਗਤ ਨਹੀਂ, ਜੇ ਨਹੀਂ ਹੈ ਤਾਂ ਗੁਰੂ ਵਾਲੇ ਬਣਨ ਵਾਲੀ ਉਹਨਾਂ ਕੋਲ ਵਸਤੂ ਇਹ ਅਹੁਦਾ ਨਹੀਂ ਹੈ, ਲੇਕਿਨ ਬਾਕੀ ਸਭ ਕੁਛ ਉਹਨਾਂ ਕੋਲ ਹੈਗਾ। ਉਹਨਾਂ ਦੇ ਨਾਲ ਨਾ ਮਿਲੀਏ ਆਪਾਂ, ਕਿਉਂਕਿ ਜੇ ਅੰਮ੍ਰਿਤ ਨਾ ਛਕਿਆ ਗੁਰੂ ਵਾਲੇ ਹੀ ਨਾ ਜ਼ਿੰਦਗੀ 'ਚ ਬਣੇ ਅਤੇ ਸਾਧ ਸੰਗਤ ਫਿਰ ਅਸੀਂ ਉਹਨਾਂ ਨਾਲ ਦੇ ਹੀ ਹਾਂ। ਅਤੇ ਬੇਨਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਘਾਲਣਾ ਕਰਨੀਆਂ ਕਮਾਈਆਂ ਨੂੰ ਯਾਦ ਕਰੋ ਮਨ 'ਚ। ਮਹਾਰਾਜ ਨੇ ਇਸੇ ਅੰਮ੍ਰਿਤ ਨੂੰ ਹੱਥ ਜੋੜ ਕੇ ਤਰਲੇ ਕਰਕੇ ਸਾਰੇ ਸਰਬੰਸ ਦੀ ਭੇਟਾ ਦੇਣ ਦਾ ਵਾਅਦਾ ਕਰਕੇ, ਅਸੀਂ ਸਰਬੰਸ ਦਾ ਨਹੀਂ ਦੇਣਾ, ਅਸੀਂ ਤਾਂ ਆਪਣਾ ਸਿਰ ਵੀ ਨਹੀਂ ਦੇਣਾ, ਸਸਤਾ ਸੌਦਾ ਮਿਲ ਰਿਹਾ ਹੈ ਤਾਂ ਹੀ ਕਦਰ ਨਹੀਂ ਬਹੁਤੇ ਕਰਦੇ। ਸਾਰੇ ਸਰਬੰਸ ਦੀ ਭੇਟਾ ਦੇਣ ਦਾ ਵਾਅਦਾ ਕਰਕੇ ਕਿਹਾ ਸੀ ਕਿ ਮੈਨੂੰ ਅੰਮ੍ਰਿਤ ਦੇ ਚੂੜੇ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ
ਸਿੰਘ ਬਣਾ
ਦੇ, ਸਿੰਘ ਬਣਾ। ਜੇ ਗੁਰੂ ਗੋਬਿੰਦ ਸਿੰਘ ਦਾ ਨਹੀਂ ਸਰਿਆ, ਅੱਜ ਕਹਿੰਦੇ ਜੀ ਮਨ ਸਾਫ਼ ਹੋਣਾ ਚਾਹੀਦਾ, ਤੇ ਮੈਂ ਇਸ ਗੱਲ ਦਾ ਜਵਾਬ ਲੈਣਾ ਚਾਹੁੰਦਾ ਕਿ ਉਹਨਾਂ ਦਾ ਮਨ ਸਾਫ਼ ਨਹੀਂ ਤਾਂ ਤਰਲੇ ਕਰਦੇ ਸੀ ਕਿ ਉਹਨਾਂ ਦਾ ਮਨ, ਉਹਨਾਂ ਨਾਲੋਂ ਸਾਡਾ ਮਨ ਜ਼ਿਆਦਾ ਸਾਫ਼ ਹੋ ਗਿਆ ਕਿ ਸਾਨੂੰ ਅੰਮ੍ਰਿਤ ਦੀ ਬੋਲੋ ਲੋੜ ਹੀ ਨਹੀਂ ਹੈ, ਉਹਨਾਂ ਨਾਲੋਂ ਅਸੀਂ ਉੱਪਰ ਹੋ ਗਏ, ਉਹਨਾਂ ਨਾਲੋਂ ਮਨ ਸਾਡਾ ਜ਼ਿਆਦਾ ਸਾਫ਼ ਹੋ ਗਿਆ। ਸਤਿਗੁਰ ਜੀ ਨੇ ਕਿਹਾ ਭਾਈ ਮੈਨੂੰ ਦਿਓ, ਮੈਨੂੰ ਆਪਣੇ ਭਾਈਚਾਰੇ ਦਾ ਮੈਂਬਰ ਬਣਾਓ, ਮੇਰੇ ਨਾਮ ਨਾਲ ਵੀ ਸਿੰਘ ਲੱਗ ਜਾਵੇ। ਇੱਥੇ ਤਾਂ ਇਹ ਵੀ ਸਪਸ਼ਟ ਹੋ ਰਿਹਾ ਕਿ ਇਸ ਤੋਂ ਬਿਨਾਂ ਤੇ ਨਾਮ ਨਾਲ ਸਿੰਘ ਲਾਉਣਾ ਵੀ ਸਾਨੂੰ ਅਧਿਕਾਰ ਨਹੀਂ ਹੈ। ਸਤਿਗੁਰ ਜੀ ਨੇ 33 ਸਾਲ ਨਹੀਂ ਲਾਇਆ ਆਪਣੇ ਨਾਮ ਨਾਲ ਸਿੰਘ, 1666 ਚ ਪ੍ਰਗਟ ਹੁੰਦੇ ਨੇ ਤੇ 1699 ਚ ਅੰਮ੍ਰਿਤ ਛਕਾਇਆ, 33 ਸਾਲ ਗੋਬਿੰਦ ਰਾਏ ਰਹੇ ਨੇ ਤੇ ਅੱਜ ਵੀ ਪੰਜਾਂ ਪਿਆਰਿਆਂ ਮੋਹਰੇ ਇਹੋ ਹੀ ਕਹਿ ਰਹੇ ਨੇ ਕਿ ਮੈਂ ਅੰਮ੍ਰਿਤ ਛਕੇ ਤੋਂ ਬਿਨਾਂ ਆਪਣੇ ਨਾਮ ਨਾਲ ਸਿੰਘ
ਨਹੀਂ ਲਾ ਸਕਦਾ,
ਨਹੀਂ ਲਾ ਸਕਦਾ, ਮੈਨੂੰ ਜ਼ਰੂਰ ਆਪਣੇ ਭਾਈਚਾਰੇ ਦਾ ਮੈਂਬਰ ਬਣਾ ਲਓ, ਮੈਨੂੰ ਅੰਮ੍ਰਿਤ ਦੇ। ਖਿਆਲ ਕਰੋ ਇਤਿਹਾਸ ਵੱਲ, ਇੱਥੋਂ ਪਤਾ ਲੱਗਦਾ ਕਿ ਕਿੰਨਾ ਜ਼ਰੂਰੀ ਹੈ। ਖਾਣਾ ਪੀਣਾ ਹਟਾਉਣਾ, ਮੌਜਾਂ ਮਾਣਨੀਆਂ ਤਾਂ ਕੋਈ ਗੱਲ ਨਹੀਂ, ਖਾਂਦੇ ਪੀਂਦੇ ਹਟਾਉਂਦੇ ਮੌਜਾਂ ਮਾਣਦੇ ਚਲੇ ਜਾਓ, ਦੁਨੀਆਂ ਤੋਂ ਮੁੜ ਕੇ ਪਤਾ ਨਹੀਂ ਗਾਹਾਂ ਕੀ ਬਣਨਾ, ਸਾਡਾ ਟਿਕਾਣਾ ਕੀ ਹੈ। ਤੋ ਇਸ ਕਰਕੇ ਭਾਈ ਆ ਜਾਓ, 1 ਤਰੀਕ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਤੇ ਘਰ ਵਿੱਚ ਗੰਗਾ ਆਈ ਹੋਈ ਹੈ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। 6 ਤਰੀਕ ਤੇ 7 ਤਰੀਕ ਰਾਤ ਦੇ ਜਿਹੜੇ ਸਮਾਗਮ ਹੋਣਗੇ ਚੰਡੀਗੜ੍ਹ, ਇਹ ਵੀ bani.net ਦੇ ਉੱਤੇ ਆਉਣਗੇ ਤੇ ਤੁਸੀਂ ਦਿੱਲੀ 'ਚ ਬੈਠ ਕੇ ਵੀ ਉਹਨਾਂ ਸਮਾਗਮਾਂ ਦਾ ਆਨੰਦ ਮਾਣ ਸਕਦੇ ਹੋ। 6 ਤਰੀਕ ਰਾਤ ਦਾ ਅਤੇ 7 ਤਰੀਕ ਰਾਤ ਦਾ ਅਤੇ ਚੰਡੀਗੜ੍ਹ ਜ਼ਰੂਰ ਜਿਹੜੇ ਆ ਸਕਦੇ, ਚਰਨ ਧੂੜ ਬਖਸ਼ਿਓ, ਮੇਰੀਆਂ ਹੋਈਆਂ ਭੁੱਲਾਂ ਮੇਰੀ ਝੋਲੀ 'ਚ ਪਾਉਣੀਆਂ, ਗੱਲ ਜਿਹੜੀ ਚੰਗੀ ਲੱਗੀ ਹੈ ਗੁਰੂ ਦੀ ਹੈ, ਜਿਹੜੀ ਮਾੜੀ ਲੱਗੀ ਉਹ ਮੇਰੀ। ਇਸ ਕਰਕੇ ਜਿਹੜੀ ਗੁਰੂ ਦੀ ਗੱਲ ਉਹ ਜ਼ਰੂਰ ਝੋਲੀ 'ਚ ਪਾ ਕੇ ਲੈ ਜਾਇਓ, ਉਹਦੇ 'ਤੇ ਅਮਲ ਜ਼ਰੂਰ ਕਰਿਓ। ਇਹ ਗੱਲ ਪੱਲੇ ਬੰਨ ਲਓ ਕਿ ਪੀਵੋ ਕੋਹਲ ਖੰਡ ਤਾਰ ਹੋਵੇ,
ਜਨਮ ਸੁਹੇਲਾ
ਬੇਨਤੀ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਦੀ ਮਾਫੀ, ਨਾਨਕ ਨਾਮ
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ
ਰਾਮ ਕਲੀ ਮਹੱਲਾ ਤੀਜਾ ਨਾਨਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ
ਵਾਹਿਗੁਰੂ।